ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੇ ਇਸ ਦੀਵਾਨ ਅਸਥਾਨ ਤੋਂ ਰੋਜ਼ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ। ਅੱਜ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਇਸ ਦਰਬਾਰ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਰਾਗ ਵਡਹੰਸ ਹੈ, ਛੰਤ ਹੈ ਇਹ ਸ਼ਬਦ, ਔਰ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਇਸ ਛੰਤ ਦੇ ਚਾਰ ਪਦੇ ਨੇ। ਪਹਿਲੇ ਪਦੇ ਦਾ ਪਾਠ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਸਰਵਣ ਕਰਾ ਦਿੱਤਾ ਹੈ। ਸਾਧ ਸੰਗਤ, ਆਪ ਦੇਸ਼ ਪ੍ਰਦੇਸ਼ ਵਿੱਚ ਬੈਠ ਕੇ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਔਰ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਇਸ ਤੋਂ ਕਥਾ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਸ਼ਬਦ ਦੀ ਵਿਚਾਰ ਬਾਰੇ ਇੱਕ ਵਾਰ ਬਖਸ਼ਿਸ਼ ਕੀਤੀ ਗੁਰਸਿੱਖਾਂ ਤੇ। ਕਿਉਂ? ਸਿੱਖਾਂ ਦਾ ਪ੍ਰਸ਼ਨ ਸੀ, ਮਹਾਰਾਜ ਇਹ ਜਿਹੜਾ ਮਨ ਟਿਕਦਾ ਨਹੀਂ, ਇਹ ਟਿਕੇ ਕਿਵੇਂ? ਤੇ ਸਤਿਗੁਰਾਂ ਨੇ ਬਹੁਤ ਪਿਆਰਾ ਬਚਨ ਕਿਹਾ। ਦੋ ਸ਼ਬਦ ਸਨ ਸਤਿਗੁਰਾਂ ਦੇ, ਇਤਿਹਾਸਕ ਬੋਲ ਨੇ। ਮਹਾਰਾਜ ਕਹਿੰਦੇ ਇੱਕ ਤਾਂ ਆਪਣੇ ਜੀਵਨ ਵਿੱਚ ਕਦੀ ਵੀ ਸਤਿਗੁਰੂ ਜੀ ਦੀ ਬਾਣੀ ਦਾ ਨੇਮ ਨਹੀਂ ਤਿਆਗਣਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦਾ ਇੱਕ ਬਚਨ ਹੈ ਗੁਰੂ ਅਰਜਨ ਸਾਹਿਬ ਜੀ ਦਾ, ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧੁ। ਹੇ ਪਰਮੇਸ਼ਵਰ ਜੀ, ਸਰੀਰ ਭਾਵੇਂ ਰੋਗੀ ਹੋ ਜਾਏ, ਬਿਮਾਰ ਹੋ ਜਾਏ, ਬੈਠਾ ਵੀ ਨਾ ਜਾਏ, ਤੇ ਭਾਵੇਂ ਇਹ ਬਿਲਕੁਲ ਤੰਦਰੁਸਤ ਹੋਵੇ, ਬਸ ਇੱਕ ਕਿਰਪਾ ਕਰਿਓ, ਸਰੀਰ ਦੀ ਕਮਜ਼ੋਰੀ ਵੇਲੇ ਵੀ ਤੇ ਸਰੀਰ ਦੇ ਅਰੋਗਤਾ ਵੇਲੇ ਵੀ, ਜਿੰਨੀ ਦੇਰ ਤੱਕ ਤੁਸੀਂ ਆ ਜ਼ਿੰਦਗੀ ਦੇ ਦਿਨ ਤੇ ਸਵਾਸ ਦਿੱਤੇ ਨੇ ਦਾਤਾ, ਕਦੀ ਵੀ ਮੈਨੂੰ ਕਰਤਾ ਪੁਰਖ ਵਾਹਿਗੁਰੂ ਉਹਦੀ ਯਾਦ ਨਾ ਭੁੱਲੇ ਤੇ ਮੇਰਾ ਨੇਮ ਨਾ ਕਦੀ ਟੁੱਟੇ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ। ਗੁਰੂ ਰਾਮਦਾਸ ਜੀ ਨੇ ਕਿਹਾ ਇੱਕ ਤਾਂ ਆਪਣਾ ਨੇਮ ਨਹੀਂ ਟੁੱਟਣ ਦੇਣਾ। ਕਈ ਵਾਰੀ ਸਰੀਰ ਨਹੀਂ ਮੰਨਦਾ, ਕਿਉਂਕਿ ਸਰੀਰ ਦਾ ਸੁਭਾਅ ਹੈ ਦੁੱਖ ਸੁੱਖੇ ਦੇ ਨਾਲ ਰਹਿਣਾ ਜੀ। ਜੇ ਮੰਨ ਲਓ ਬੈਠਿਆ ਨਹੀਂ ਜਾਂਦਾ, ਮੈਂ ਸਰੀਰ ਦੀ ਗੱਲ ਕਰ ਰਿਹਾ, ਆਪਾਂ ਕੁਰਸੀ ਤੇ ਬੈਠ ਕੇ ਵੀ ਨੇਮ ਨਿਭਾ ਲਈਏ, ਚੌਂਕੜੀ ਨਹੀਂ ਵੱਜਦੀ ਤਾਂ, ਜੇ ਇਹ ਵੀ ਕੰਮ ਨਹੀਂ, ਸਰੀਰ ਤੰਗ ਕਰ ਰਿਹਾ, ਕੋਈ ਕਮਜ਼ੋਰ ਹੈ, ਆਪ ਢਾਸ ਨਾ ਲਾ ਕੇ ਵੀ ਪਾਠ ਕਰ ਸਕਦੇ ਹੋ। ਗੁਰਮੁਖੋ, ਪਾਠ ਨਹੀਂ ਛੱਡਣਾ, ਭਾਵੇਂ ਲੇਟ ਕੇ ਵੀ ਕਰਨਾ ਪਏ। ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਚ ਬਚਨ ਕਿਹਾ, ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਸੁੱਤਿਆਂ ਨਾਮ ਨਹੀਂ ਤਿਆਗਣਾ, ਕਿਉਂਕਿ ਨਾਮ ਦਾ ਸੰਬੰਧ ਸਾਡੇ ਧੁਰ ਅੰਦਰ ਨਾਲ ਹੈ। ਜਿਸ ਤਰ੍ਹਾਂ ਆਪਾਂ ਅਭਿਆਸ ਕਰਾਂਗੇ, ਆਪ ਜੀ ਜੇ ਲੇਟ ਕੇ ਵੀ, ਲੇਟ ਕੇ ਦਾ ਮਤਲਬ ਜਿਹੜਾ ਸਰੀਰ ਰੋਗੀ ਹੈ, ਲੇਟ ਕੇ ਵੀ ਅਭਿਆਸ ਕਰਨਾ ਸ਼ੁਰੂ ਕਰ ਦਿਆਂਗੇ ਨਾ, ਤੇ ਸੱਚ ਇਵੇਂ ਉਹਦੇ ਵਿੱਚ ਵੀ ਆਨੰਦ ਬਣ ਜਾਏਗਾ। ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਜਿਹੜੀ ਅੱਜ ਮੈਂ ਵਿਚਾਰ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਹੈ, ਰੋਜ਼ ਹੁਕਮਨਾਮੇ ਸਤਿਗੁਰੂ ਬਖਸ਼ ਰਹੇ ਆ, ਤੇ ਮੈਂ ਪਿਛਲੇ ਦਿਨੀ ਕਿਹਾ ਕਈ ਵਾਰੀ ਆਪਾਂ ਜਦੋਂ ਕਹਾਣੀ ਸਾਖੀ ਕੋਈ ਬਾਹਰ ਮੁਖੀ ਗੱਲ ਸੁਣਾਉਂਦੇ ਹਾਂ ਤੇ ਸਾਡਾ ਅੰਦਰ ਉਤਸ਼ਾਹਤ ਹੁੰਦਾ, ਆਪਾਂ ਵੀ ਸਾਖੀ ਸੁਣਾਉਂਦੇ ਹਾਂ ਜਿਵੇਂ ਪਿਛਲੇ ਦਿਨੀ ਕਿਹਾ, ਪਰ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪਣਾ ਅਸਲੀ ਜਿਹੜਾ ਮਰਕਜ਼ ਹੈ, ਜਿਹੜਾ ਕੇਂਦਰ ਬਿੰਦੂ ਕਹਿ ਲਓ ਜਾਂ ਗੋਲ ਕਹਿ ਲਓ ਜਾਂ ਮੰਜ਼ਿਲ ਕਹਿ ਲਓ, ਉਹ ਸਾਡੀ ਹੈ ਜਿਹੜਾ ਸ਼ਬਦ ਆਇਆ ਉਹਦੇ ਅੱਖਰੀ ਅਰਥ ਤੇ ਉਸ ਅੱਖਰਾਂ ਨੂੰ ਵਿਆਖਿਆ ਨਾਲ ਖੋਲਣਾ ਅਰਥਾਂ ਨੂੰ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਹੁਕਮਨਾਮਾ ਆਪਾਂ ਸਾਰੇ ਸਵੇਰੇ ਸੁਣ ਲੈਂਦੇ ਹਾਂ ਤੇ ਯਤਨ ਕਰਿਆ ਕਰੀਏ ਉਹਦੇ ਅਰਥ ਭਾਵ ਅਸੀਂ ਵੀ ਭਾਵਨਾ ਨਾਲ ਸੇਵਾ ਕਰ ਸਕੀਏ, ਤੇ ਆਪ ਜੀ ਅਰਥਾਂ ਵੱਲ ਤਵੱਜੋ ਜ਼ਰੂਰ ਦਿਆ ਕਰੋ, ਕਿਉਂਕਿ ਸੰਗਤ ਜਦੋਂ ਅਰਥ ਵੱਲ ਧਿਆਨ ਦੇਵੇਗੀ ਤੇ ਸਾਨੂੰ ਸੰਗਤ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸੇ ਕਰਕੇ ਗੁਰੂ ਰਾਮਦਾਸ ਜੀ ਦੇ ਇਹ ਦੋ ਬੋਲ ਨੇ ਇਤਿਹਾਸਕ। ਮਹਾਰਾਜ ਜੀ ਨੇ ਕਿਹਾ ਕਿ ਨਿਸ਼ਦਿਨ ਜਿਵੇਂ ਆਪਾਂ ਕੰਮ ਨਹੀਂ ਛੱਡਦੇ, ਇਸੇ ਤਰ੍ਹਾਂ ਬਾਣੀ ਨਹੀਂ ਛੱਡਣੀ, ਤੇ ਇੱਕ ਕੰਮ ਕਰਨਾ, ਨਿਸ਼ਦਿਨ ਜਿਮ ਕਰਕੇ ਕਾਸ਼ ਸੁਧਾਰੇ, ਤਿਆਗੈ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣ ਕੀ ਰੁਚਮਨ ਠਾਨੀ। ਹੁਣ ਅਗਲੀ ਗੱਲ ਕਥਾ ਲਈ ਕੀਤੀ, ਧਰਿਓ ਅਰਸ਼ ਦੋ ਸ਼ਬਦ ਮਝਾਰਾ, ਜਿਹੜਾ ਸ਼ਬਦ ਤੁਸੀਂ ਪੜ੍ਹ ਰਹੇ ਹੋ ਜਦੋਂ ਉਹਦੇ ਅਰਥ ਨੇ, ਜਿਹੜਾ ਸ਼ਬਦ ਦੇ ਅਰਥ ਨੇ, ਵਾਰ ਵਾਰ ਉਰ ਕਰੋ ਵਿਚਾਰਾ, ਉਹਨਾਂ ਅਰਥਾਂ ਨੂੰ ਵਾਰ ਵਾਰ ਫੁਰਨਿਆਂ ਦੇ ਰੂਪ ਵਿੱਚ ਆਪਣੇ ਮਨ ਵਿੱਚ ਵਿਚਾਰੋ, ਤੇ ਫਿਰ ਕੀ ਕਰੀਏ? ਮਹਾਰਾਜ ਕਹਿੰਦੇ ਜੋ ਸਤਿਗੁਰੂ ਹੁਕਮ ਦਿੰਦੇ ਨੇ ਉਸ ਅਰਥ ਨੂੰ, ਉਸ ਸ਼ਬਦ ਦੇ ਅਰਥ ਨੂੰ ਵਿਚਾਰੋ, ਵਿਚਾਰਨ ਤੋਂ ਬਾਅਦ ਤੇ ਜਿਹੜੀ ਕਿਰਿਆ ਆਪਾਂ ਅੱਠਾਂ ਪੈਰਾਂ ਚ ਕੀਤੀ, ਕਿਰਿਆ ਦਾ ਮਤਲਬ ਜੋ ਕੁਝ ਆਪਾਂ ਕੰਮ ਕੀਤੇ, ਸ਼ਬਦ ਦੀ ਵਿਚਾਰ ਨਾਲ ਇੱਕ ਪਲੜੇ ਚ ਸ਼ਬਦ ਪਾਲੋ ਵਿਚਾਰ, ਦੂਜੇ ਪਲੜੇ ਵਿੱਚ ਆਪਣੇ ਕਰਮ ਪਾਲੋ, ਤੇ ਦੋਨਾਂ ਨੂੰ ਜੋੜ ਕੇ ਦੇਖ ਲਓ ਕਿ ਮੇਰੇ ਕਰਮ ਉਸ ਵਿਚਾਰ ਅਨੁਸਾਰ ਹੈਣ ਜਿਹੜੀ ਸਤਿਗੁਰੂ ਨੇ ਅੱਜ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ। ਫਿਰ ਮੇਰੀ ਅਰਜ਼ ਹੈ, ਅਰਥ ਦਾ ਮਤਲਬ, ਕਥਾ ਦਾ ਮਤਲਬ ਜੋ ਸਤਿਗੁਰਾਂ ਨੇ ਕਿਹਾ, ਕੇਵਲ ਆਪ ਜੀ ਨਹੀਂ ਅਸੀਂ ਕਹਿਣ ਵਾਲੇ ਵੀ। ਮਹਾਰਾਜ ਕਹਿੰਦੇ ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਅਗਲਾ ਬਚਨ, ਕਿਆ ਗੁਰ ਕਹਿ ਕਰੈ ਹਮ ਕਹਾਂ। ਗੁਰੂ ਜੀ ਕੀ ਕਹਿ ਰਹੇ ਨੇ ਤੇ ਮੈਂ ਕੀ ਕਰ ਰਿਹਾ ਹਾਂ। ਕਿਆ ਗੁਰ ਕਹਿ ਕਰੈ ਹਮ ਕਹਾਂ। ਮਹਾਰਾਜ ਕਹਿੰਦੇ ਸਨੈ ਸਨੈ ਮਨ ਮੋਰੋ ਮਹਾਂ। ਜੋ ਰੋਜ਼ ਇਸੇ ਤਰ੍ਹਾਂ ਅਰਥ ਵਿਚਾਰ ਵਿਚਾਰ ਕੇ ਮਨ ਨੂੰ ਪੁੱਛਾਂਗੇ, ਤੇ ਮਹਾਰਾਜ ਕਹਿੰਦੇ ਜਿਹੜਾ ਮਨ ਕਦੀ ਨਹੀਂ ਟਿਕਿਆ ਨਾ ਸ਼ਬਦ ਵਿਚਾਰ ਨਾਲ, ਇਹ ਮਨ ਟਿਕਣਾ ਸ਼ੁਰੂ ਹੋ ਜਾਏਗਾ। ਪਰ ਸ਼ਰਤ ਇਹਨੂੰ ਪੁੱਛਣਾ ਪਏਗਾ, ਤੂੰ ਕੀ ਕਰ ਰਿਹਾ ਤੇ ਗੁਰੂ ਜੀ ਕੀ ਕਹਿ ਰਹੇ। ਇਸ ਕਰਕੇ ਆਓ ਜੀ, ਗੁਰੂ ਨਾਨਕ ਸਾਹਿਬ ਦੇ ਇਹਨਾਂ ਚਾਰ ਪਦਿਆਂ ਦੇ ਅੱਖਰੀ ਅਰਥ ਵੀ ਲੰਬੇਰਾ ਸ਼ਬਦ ਹੈ, ਇਸ ਦੇ ਭਾਵ ਅਰਥ ਵੀ ਜਿੰਨੀ ਕੁ ਸਮੇਂ ਅਨੁਸਾਰ ਵਿਆਖਿਆ ਹੋ ਸਕੀ ਆਪਾਂ ਕਰਾਂਗੇ। ਆਪ ਜਿਤਨੇ ਇੱਥੇ ਬੈਠੇ ਹੋ, ਮੈਨੂੰ ਪਤਾ ਇਸ ਵਕਤ ਆਪਣੇ ਘਰਾਂ ਚ ਆਪ ਅਣਗਿਣਤ ਸੰਗਤਾਂ ਅਸੀਸ ਦੇਣ ਵਾਸਤੇ ਬੈਠੇ ਹੋ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਸ਼ੰਤ।
ਵਡਹੰਸ ਰਾਗ ਹੈ ਤੇ ਆਦਿ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਸਿਫਤ ਆਪਾਂ ਪਿਛਲੇ ਦਿਨਾਂ ਤੋਂ ਵੀ ਕਰ ਰਹੇ ਹਾਂ। ਆਦਿ ਗੁਰੂ ਜੀ ਕਹਿ ਲਓ ਜਾਂ ਅਸੀਂ ਸ਼ਬਦ ਵਰਤਨੇ ਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਗੁਰੂ ਪੰਚਮ ਪਿਤਾ ਜੀ ਦਾ ਬਚਨ ਹੈ ਕਿ ਜਿਸ ਇਨਸਾਨ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣ ਲਿਆ, ਜਿਸ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰ ਲਏ, ਉਹ ਬੰਦਾ ਜਨਮ ਮਰਨ ਦੇ ਦੁੱਖ ਤੋਂ ਬਚ ਜਾਂਦਾ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੂੰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ, ਹੁਕਮੇ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਰਾਗ ਵਡਹੰਸ ਦੇ ਅੰਦਰ ਇਹ ਅੰਮ੍ਰਿਤ ਬਚਨ ਸ਼ੰਤ ਰੂਪ ਵਿੱਚ ਉਚਾਰਨ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਸਤੂ ਨਿਰਦੇਸ਼ ਮੰਗਲ ਹੈ ਜੀ। ਆਰੰਭ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਉਸ ਜੈਸਾ ਹੋਰ ਕੋਈ ਨਹੀਂ। ਇੱਕ ਓਅੰਕਾਰ ਨੂੰ ਪ੍ਰਾਪਤੀ ਦਾ ਵਸੀਲਾ ਜੋ ਹੈ ਉਹ ਸੱਚੇ ਸਤਿਗੁਰਾਂ ਦੀ ਬਖਸ਼ਿਸ਼ ਹੈ, ਕਿਰਪਾ ਹੈ। ਸਤਿਗੁਰੂ ਕਿਰਪਾ ਨਾਲ ਇੱਕ ਓਅੰਕਾਰ ਦਾ ਮਿਲਾਪ ਹੁੰਦਾ ਹੈ।
ਕਾਇਆ ਕੂੜ ਵਿਗਾੜ।
ਸਤਿਗੁਰੂ ਇਸ ਅੰਮ੍ਰਿਤ ਬਚਨ ਵਿੱਚ ਬਖਸ਼ਿਸ਼ ਕਰ ਰਹੇ ਆ। ਪਹਿਲੀਆਂ ਤੁਕਾਂ, ਕਾਇਆ ਕੂੜ ਵਿਗਾੜ। ਕਾਇਆ ਦਾ ਲਫ਼ਜ਼ੀ ਅਰਥ ਹੈ ਜੀ ਸਾਡਾ ਸਰੀਰ, ਸਾਡਾ ਵਜੂਦ, ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਰੀਰ ਕਿਹਾ, ਦੇਹ ਕਿਹਾ, ਗਾਤ ਕਿਹਾ, ਤਨ ਕਿਹਾ, ਕਾਇਆ ਕਿਹਾ, ਇਹ ਸ਼ਬਦ ਸਤਿਗੁਰਾਂ ਨੇ ਵਰਤੇ। ਕੂੜ ਇਹਦਾ ਲਫ਼ਜ਼ੀ ਅਰਥ ਵੈਸੇ ਝੂਠ ਹੈ, ਪਰ ਇਹਦਾ ਭਾਵ ਅਰਥ ਕੀ ਹੈ? ਮਹਾਰਾਜ ਜੀ ਨੇ ਕਾਇਆ ਕੂੜ ਵਿਗਾੜ, ਇਹਦਾ ਅਰਥ ਕਰਾਂਗੇ ਵਾਸ਼ਨਾ, ਮਾਇਆ ਦਾ ਮੋਹ ਸੱਜਣਾ ਨੇ ਕੀਤਾ। ਅਸਲ ਚ ਕੀ ਹੈ, ਇਸ ਕਾਇਆ ਦੇ ਵਿੱਚ ਜਿਹੜਾ ਵਿਗਾੜ ਪੈਦਾ ਹੋ ਗਿਆ, ਵਿਗਾੜ ਦਾ ਅਰਥ ਕਰਾਂਗੇ ਮੈਲ, ਇਸ ਕਾਇਆ ਵਿੱਚ ਜਿਹੜੀ ਮੈਲ ਆਈ ਹੈ, ਜਿਹੜਾ ਇਹਦਾ ਵਿਗਾੜ ਹੋ ਗਿਆ, ਉਹ ਅਸਲ ਚ ਕਾਮ ਕ੍ਰੋਧ ਲੋਭ ਅਹੰਕਾਰ ਵਾਸ਼ਨਾ ਰੂਪੀ ਕੂੜ ਨੇ ਇਹਨੂੰ ਵਿਗਾੜ ਦਿੱਤਾ। ਫਿਰ ਬੇਨਤੀ, ਕਾਇਆ ਕੂੜ ਵਿਗਾੜ, ਇਸ ਕਾਇਆ ਵਿੱਚ ਜਿਹੜਾ ਖਰਾਬੀ ਆ ਗਈ ਕਹਿ ਲਓ, ਸਿੱਧੇ ਅਰਥ ਕਰੀਏ, ਇਸ ਕਾਇਆ ਵਿੱਚ ਜਿਹੜੀ ਮੈਲ ਆ ਗਈ ਹੈ ਉਹ ਦਰਅਸਲ ਵਾਸ਼ਨਾ ਨੇ ਪੈਦਾ ਕਰ ਦਿੱਤੀ, ਇਸ ਅੰਦਰ ਮਨ ਨੂੰ ਮੈਲਿਆ ਕਰ ਦਿੱਤਾ ਹੈ।
ਕਾਹੇ ਨਾਈਐ,
ਹੁਣ ਕਾਇਆ ਦੇ ਅੰਦਰ ਵਾਸ਼ਨਾ ਦੀ ਮੈਲ ਹੈ। ਇਨਸਾਨ ਕੀ ਕਰ ਰਿਹਾ ਹੈ ਕਿ ਉਸ ਮੈਲ ਨੂੰ ਧੋਣ ਦੀ ਬਜਾਏ ਉਹ ਬਾਹਰ ਮੁਖੀ ਇਸ਼ਨਾਨ ਕਰਨ 'ਤੇ ਜ਼ੋਰ ਦੇ ਰਿਹਾ ਹੈ। ਕਾਹੇ ਨਾਈਐ, ਜੇ ਕਾਇਆ ਵਿੱਚ ਵਿਗਾੜ ਹੈ, ਮਨ ਵਿੱਚ ਵਿਗਾੜ ਹੈ, ਅੰਦਰ ਵਾਸ਼ਨਾ ਨੇ ਮਨ ਬਿਲਕੁਲ ਕਾਲਾ ਸ਼ਾਹ ਕਰ ਦਿੱਤਾ ਹੈ, ਤੇ ਸੱਚੀ ਸਰਕਾਰ ਧੰਨ ਗੁਰੂ ਨਾਨਕ ਦੇਵ ਸੱਚੇ ਪਿਤਾ ਕਹਿ ਰਹੇ ਆ, ਫਿਰ ਨਹਾਉਣ ਦਾ ਕੀ ਫਾਇਦਾ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਕਾਇਆ ਵਿੱਚ ਵਾਸ਼ਨਾ ਨੇ ਮੈਲ ਭਰ ਦਿੱਤੀ, ਵਿਗਾੜ ਦਿੱਤੀ, ਖਰਾਬੀ ਪੈਦਾ ਕੀਤੀ, ਫਿਰ ਬਾਹਰ ਮੁਖੀ ਕੀ ਨਹਾਣਾ ਹੋਇਆ।
ਨਾਤਾ ਸੋ ਪ੍ਰਵਾਨ,
ਸਤਿਗੁਰੂ ਕਹਿੰਦੇ ਨੇ ਹਾਂ ਨਹਾਣਾ ਹੈ, ਪਰ ਉਸ ਬੰਦੇ ਦਾ ਹੀ ਨਾਤਾ ਹੋਇਆ ਸਵੀਕਾਰ ਹੈ, ਉਸ ਬੰਦੇ ਦਾ ਹੀ ਨਾਤਾ ਹੋਇਆ ਪ੍ਰਵਾਨ ਹੈ।
ਸੱਚ ਕਮਾਈਐ,
ਜਿਸ ਬੰਦੇ ਨੇ ਸੱਚ ਨੂੰ ਕਮਾ ਲਿਆ, ਆਪਣੀ ਜ਼ਿੰਦਗੀ 'ਚ ਸੱਚ ਨੂੰ ਧਾਰਨ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਕਾਇਆ ਵਿੱਚ ਵਾਸ਼ਨਾ ਨੇ ਖਰਾਬੀ ਪੈਦਾ ਕੀਤੀ ਹੈ, ਉਸ ਖਰਾਬੀ ਵੱਲ ਤੇ ਧਿਆਨ ਨਹੀਂ ਦੇ ਰਿਹਾ, ਬਾਹਰ ਮੁਖੀ ਚਮੜੀ ਕਰਕੇ ਇਸ਼ਨਾਨ ਕਰ ਰਿਹਾ। ਅਤੇ ਨਾਲ ਮਹਾਰਾਜ ਜੀ ਨੇ ਕਿਹਾ, ਭਾਈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨਹਾਉਣਾ ਨਹੀਂ, ਕਹਿੰਦੇ ਨਾਤਾ ਵੀ ਉਸ ਬੰਦੇ ਦਾ ਪ੍ਰਵਾਨ ਹੈ ਜਿਹਨੇ ਆਪਣੇ ਜੀਵਨ ਵਿੱਚ ਸੱਚ ਨੂੰ ਕਮਾ ਲਿਆ ਹੈ। ਥੋੜ੍ਹਾ ਜਿਹਾ ਆਪਾਂ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰ ਲੈਂਦੇ ਹਾਂ ਜੀ, ਕਿਉਂਕਿ ਆਪ ਜੀ ਕਿਸੇ ਵੀ ਧਰਮ ਨੂੰ ਪੜ੍ਹੋਗੇ, ਜਿਹੜੇ ਸਹੀ ਅਰਥਾਂ ਵਿੱਚ ਉਸ ਧਰਮ ਨੂੰ ਫਾਲੋ ਕਰਦੇ ਨੇ ਜਾਂ ਧਰਮ ਕਮਾਉਂਦੇ ਨੇ, ਸਾਰੇ ਸਿਆਣਿਆਂ ਦੀ ਗੱਲ ਇੱਕੋ ਹੀ ਹੁੰਦੀ ਹੈ। ਸਾਡੇ ਪੰਜਾਬੀ ਵਿੱਚ ਇੱਕ ਕਹਾਵਤ ਹੈ, 100 ਸਿਆਣਿਆਂ ਇੱਕੋ ਮਤ, ਮੂਰਖ ਆਪੋ ਆਪਣੀ। ਸਿਆਣਾ ਬੰਦਾ ਪੰਜਾਬ 'ਚ ਬੋਲੇ, ਸਿਆਣਾ ਬੰਦਾ ਗੁਜਰਾਤ 'ਚ ਬੋਲੇ, ਸਿਆਣਾ ਬੰਦਾ ਕਿਤੇ ਯੂਰਪ ਵਿੱਚ ਬੋਲੇ, ਸਿਆਣੇ ਬੰਦਿਆਂ ਦੀ ਸੋਚ ਇੱਕੋ ਜਿਹੀ ਹੋਵੇਗੀ। ਮੂਰਖ ਬੰਦੇ ਭਾਵੇਂ ਇੱਕ ਪਿੰਡ 'ਚ ਇਕੱਠੇ ਕਰ ਲਓ, ਸਾਰਿਆਂ ਦੀ ਗੱਲ ਵੱਖਰੀ ਵੱਖਰੀ ਹੋਵੇਗੀ। ਜਿਹੜੀ ਰੂਹਾਨੀਅਤ ਸੱਚਾਈ ਹੈ ਇਹ ਸਭ ਥਾਂ ਇੱਕੋ ਹੋਵੇਗੀ। ਪਖੰਡ ਪਰਪੰਚ ਭੇਖ ਠੱਗਾਂ ਦਾ ਮਹਿਕਮਾ ਵੱਖਰਾ ਵੱਖਰਾ ਸਾਨੂੰ ਜ਼ਰੂਰ ਪ੍ਰਤੀਤ ਹੋਵੇਗਾ। ਅਸਲ 'ਚ ਕਾਰਨ ਕੀ ਹੈ? ਭਾਰਤ ਵਰਤ ਦੇ ਵਿੱਚ ਤੀਰਥ ਇਸ਼ਨਾਨ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਤੀਰਥ ਇਸ਼ਨਾਨ ਕਰਨ ਨਾਲ ਮੈਲ ਧੁੱਪ ਜਾਂਦੀ ਹੈ। ਗੁਰਮਤ ਨੇ ਆਪਣਾ ਨਜ਼ਰੀਆ ਇਹ ਪੇਸ਼ ਕੀਤਾ ਕਿ ਜੇ ਇਨਸਾਨ ਬਾਹਰ ਮੁਖੀ ਸਰੀਰਕ ਇਸ਼ਨਾਨ ਕਰ ਰਿਹਾ ਪਰ ਜਿਹੜੀ ਅੰਦਰ ਮੈਲ ਬਿਮਾਰੀ ਜਿਹੜੀ ਅੰਦਰ ਪਈ ਹੈ ਉਸ ਵਾਲੇ ਪਾਸੇ ਧਿਆਨ ਨਹੀਂ ਦੇ ਰਿਹਾ, ਫਿਰ ਉਸ ਦਾ ਬਾਹਰ ਦਾ ਕੀਤਾ ਹੋਇਆ ਇਸ਼ਨਾਨ ਕੋਈ ਅਰਥ ਨਹੀਂ ਰੱਖਦਾ ਜੋ ਉਸ ਬੰਦੇ ਦੇ ਅੰਦਰ ਦੀ ਮੈਲ ਨਹੀਂ ਧੁੱਪਦੀ। ਤਾਂ ਮੈਂ ਆਪ ਨੂੰ ਇੱਕ ਬੇਨਤੀ ਹੋਰ ਕਰਾਂ, ਜੇ ਇਸ ਪਦੇ ਨੂੰ ਥੋੜ੍ਹਾ ਜਿਹਾ ਸੌਖੇ ਅਰਥਾਂ 'ਚ ਸਮਝਣਾ ਹੋਵੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਤੁਕਾਂ ਕੁਛ ਲਵਾਂਗੇ। ਇੱਕ ਤਾਂ ਬੇਨਤੀ ਇਹ ਵੇ ਜੀ, ਅੰਦਰ ਮੈਲ ਹੈ ਉਹ ਮੈਲ ਕਾਹਦੀ ਹੈ? ਆ ਬਾਹਰ ਮੁਖੀ ਨਹੀਂ, ਬਾਹਰ ਤਾਂ ਬੰਦਾ ਹੈ, ਪ੍ਰਬੰਧ ਪੂਰੇ ਕਰ ਲੈਂਦਾ ਕਿ ਉਸਨੇ ਆਪਣੇ ਕੱਪੜੇ ਸਾਫ਼ ਸੁਥਰੇ ਪਾਏ, ਕਮਰਾ ਸਾਫ਼ ਸੁਥਰਾ ਹੈ, ਮੈਲ ਕੋਈ ਨਹੀਂ ਲੱਗਣ ਦਿੰਦਾ। ਪਿਆਰਿਓ, ਬਾਹਰ ਦੀ ਮੈਲ ਅਸਥੂਲ ਹੈ, ਦਿਸਦੀ ਹੈ, ਦਿਸਦੀ ਹੋਈ ਮੈਲ ਦਿਸਦੇ ਹੋਏ ਪਦਾਰਥ ਨਾਲ ਧੁੱਪ ਜਾਏਗੀ, ਅੰਦਰ ਦੀ ਮੈਲ ਦਿਸਦੀ ਕੋਈ ਨਹੀਂ। ਪਰ ਜਿਹੜੀ ਅਨਦਿਸਦੀ ਹੈ ਉਹਨੂੰ ਬਾਹਰ ਦੇ ਸਥੂਲਤਾ ਨਾਲ ਨਹੀਂ ਧੁੱਪ ਸਕਦੀ, ਉਹ ਸਿਰਫ ਧੁੱਪ ਸਕਦੀ ਹੈ ਅਤੇ ਅੰਦਰ ਦੀ ਸੂਖਸ਼ਮਤਾ ਨਾਲ ਹੀ ਧੁੱਪ ਸਕਦੀ ਹੈ। ਫਿਰ ਅਰਜ਼ ਹੈ, ਆਓ ਥੋੜ੍ਹਾ ਜਿਹਾ ਪਾਠ ਜਪਜੀ ਸਾਹਿਬ 'ਚੋਂ ਕਰੀਏ, ਮਹਾਰਾਜ ਜੀ ਦੀ ਇਸ ਪੌੜੀ ਦਾ ਪਾਠ ਕਿ ਭਰੀਐ ਹੱਥ ਪੈਰ ਤਨ ਦੇਹ। ਇਹ ਸਥੂਲ ਹੈ ਜੀ, ਕਿਸੇ ਬੰਦੇ ਦੇ ਹੱਥ ਭਰੇ ਜਾਣ, ਪੈਰ ਭਰੇ ਜਾਣ, ਉਸ ਦੀ ਪੂਰੀ ਦੇਹ ਉਹ ਮਿੱਟੀ ਨਾਲ ਭਰੀ ਜਾਏ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ, ਸਥੂਲ ਹੈ ਨਾ, ਪਾਣੀ ਪਾਓਗੇ ਤੇ ਉਹ ਮੈਲ ਧੁੱਪ ਜਾਏਗੀ। ਮਹਾਰਾਜ ਬਚਨ ਕਰ ਰਿਹਾ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿੱਖੇ। ਉਸ ਤੋਂ ਅਗਲਾ ਸ਼ਬਦ ਹੈ ਮੂਤ ਪਲੀਤੀ ਕੱਪੜ ਹੋਏ। ਪਰ ਇਸ ਤੋਂ ਅੱਗੇ ਜੇ ਕਿਸੇ ਦੇ ਵਸਤਰਾਂ ਨੂੰ ਮਲ ਮੂਤਰ ਲੱਗ ਜਾਏ, ਇਕੱਲਾ ਪਾਣੀ ਕੰਮ ਨਹੀਂ ਕਰੇਗਾ, ਪਾਣੀ ਬੰਦਾ ਉੱਤੇ ਪਾ ਦੇਗਾ ਕੱਪੜੇ ਦੇ, ਪਰ ਉਹਦੇ ਅੰਦਰ ਜਿਹੜੀ ਦੁਰਗੰਧੀ ਹੈ ਉਹ ਇਕੱਲੇ ਪਾਣੀ ਨਾਲ ਨਹੀਂ ਜਾਣੀ। ਮਹਾਰਾਜ ਕਹਿੰਦੇ ਉੱਥੇ ਫਿਰ ਇੱਕ ਕੰਮ ਹੋਰ ਕਰਨਾ ਪੈਣਾ, ਕਿਉਂਕਿ ਮੈਲ ਜ਼ਿਆਦਾ ਹੈ, ਉਸ ਨੂੰ ਫਿਰ ਸਾਬਣ ਨਾਲ ਧੋਈਏ। ਅਸੀਂ ਸਾਰੇ ਪਾਠ ਕਰਨੇ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਪਿਆਰਿਓ ਉਹਨੂੰ ਸਾਬਣ ਕਿਹੜਾ, ਅੱਗੇ ਜਦੋਂ ਅੰਦਰ ਮੈਲ ਜਿਹੜੀ ਹੈ ਧੋ ਮਨ ਵਿੱਚ ਪੈ ਜਾਏ, ਮਤ ਵਿੱਚ ਮੈਲ ਪੈ ਜਾਏ, ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ। ਉੱਥੇ ਵੇਖੋ ਪਾਣੀ ਵੀ ਵਰਤਿਆ, ਉੱਥੇ ਸਾਬਣ ਵੀ ਵਰਤਿਆ, ਪਰ ਮੈਨੂੰ ਬੇਨਤੀ ਹੈ ਜਿਹਦੀ ਮਤ ਮੈਲੀ ਹੋ ਗਈ, ਕਿਹੜਾ ਡਿਟਰਜਨ, ਕਿਹੜਾ ਸਾਬਣ ਤੇ ਕਿਹੜਾ ਪਾਣੀ ਉਹਦੀ ਮੱਚ ਜਾਊਗਾ ਜੀ। ਫਿਰ ਅਰਜ ਕਹਿ ਬਾਹਰ ਦੀ ਮੈਲ ਨੂੰ ਪਾਣੀ ਧੋ ਦੇਗਾ, ਤੁਰ ਅੰਦਰ ਪਈ ਕੋਈ ਜਨਮਾਂ ਜਨਮਾਂ ਦੀ ਮੈਲ ਨੂੰ ਗੁਰੂ ਕੀ ਬਾਣੀ ਧੋ ਦੇਗੀ, ਸ਼ਬਦ ਧੋ ਸਕਦਾ ਹੈ ਜੀ। ਮਹਾਰਾਜ ਕਹਿੰਦੇ ਭਰੀਐ ਹੱਥ ਪੈਰ ਧੰਦੇ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿ ਰੰਗ। ਅੰਦਰ ਦੀ ਮੈਲ ਸਿਰਫ ਸੱਚ ਏਵੇ ਨਾਮ ਨਾਲ ਧੁੱਪਦੀ ਏ, ਤੇ ਪਿਆਰਿਓ ਜਿਹਦਾ ਅੰਦਰ ਧੁੱਪ ਜਾਏ ਨਾ ਉਹਦਾ ਬਾਹਰ ਦਾ ਪਿੰਡਾ ਵੀ ਧੋਤਾ ਹੋਇਆ ਪ੍ਰਵਾਨ। ਪਰ ਜੇ ਅੰਦਰ ਮੈਲ ਹੈ, ਜੋ ਅੱਜ ਮਹਾਰਾਜ ਨੇ ਕਿਹਾ ਕਾਇਆ ਕੂੜ ਵਿਗਾੜ, ਅੰਦਰ ਮੈਲ ਏ ਬਾਹਰ ਨਹਾਉਣੇ ਪਏ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਅਸੀਂ ਹੋਰ ਲੈਂਦੇ, ਇਹਨੂੰ ਦਵੈਸ਼ ਚ ਨਹੀਂ ਲਿਜਾਣਾ ਜੀ। ਕਈ ਵਾਰੀ ਅਸੀਂ ਕਿਸੇ ਬੰਦੇ ਨੂੰ ਟਾਰਗੇਟ ਰੱਖ ਕੇ ਪ੍ਰਮਾਣ ਦੇਣੇ ਸ਼ੁਰੂ ਕਰ ਦਿੰਦੇ, ਯਾਦ ਰੱਖਿਓ ਉਸ ਕਥਾ ਦੀ ਉਮਰ ਬਿਲਕੁਲ ਛੋਟੀ ਹੁੰਦੀ ਹੈ। ਮੈਂ ਬੇਨਤੀ ਕਰਨ ਲੱਗਾ ਕਿਉਂਕਿ ਉਸ ਕਥਾ ਵਿੱਚ ਸਾਡੇ ਅੰਦਰ ਦੀ ਦਵੈਸ਼ ਕੰਮ ਕਰ ਰਹੀ ਹੈ, ਪਰ ਜਦੋਂ ਸਤਿਗੁਰੂ ਉਪਦੇਸ਼ ਦਿੰਦੇ ਨੇ ਉਹ ਜ਼ਿੰਦਗੀ ਸੁਧਾਰਨ ਵਾਸਤੇ ਦਿੰਦੇ ਨੇ। ਗੁਰੂ ਜੀ ਕਦੀ ਦਵੈਸ਼ 'ਚ ਨਹੀਂ ਬੋਲਦੇ, ਗੁਰੂ ਦੇ ਸ਼ਬਦ, ਸਤਿਗੁਰਾਂ ਦੇ ਸ਼ਬਦ 'ਚ ਕੋਈ ਮੈਲ ਨਹੀਂ। ਹੁਣ ਕਈ ਵਾਰੀ ਬੰਦੇ ਬਾਹਰ ਮੁਖੀ ਇੰਨਾ ਕੁ ਪ੍ਰਪੰਚ ਚੱਲਦਾ ਕਿ ਸ਼ਬਦ ਨਹੀਂ ਪੜ੍ਹਨਾ, ਬਾਣੀ ਨਹੀਂ ਪੜ੍ਹਨੀ। ਮੰਨ ਲਓ ਮੈਂ ਕਈ ਬੰਦੇ ਐਸੇ ਦੇਖੇ ਜੀ ਕਿ ਉਹ ਅਸੀਂ ਜੀ ਇਸ਼ਨਾਨ ਕਰਨ ਚੱਲੇ ਹਾਂ, ਅਸੀਂ ਫਲਾਣੇ ਅਸਥਾਨ ਦੀ ਯਾਤਰਾ ਕਰਨ ਚੱਲੇ ਹਾਂ। ਸਾਰੇ ਨਹੀਂ ਜੀ, ਬਹੁਤ ਜ਼ਿਆਦਾ, ਬਹੁਤ ਘੱਟ ਨੇ ਜਿਹੜੇ ਕਮਾਈ ਕਰਕੇ ਉਹ ਜਦੋਂ ਘਰੋਂ ਤੁਰਦੇ ਆ, ਇਹਨੂੰ ਨੈਗੇਟਿਵਿਟੀ ਨੂੰ ਲਿਆ ਜੇ ਕਿ ਟ੍ਰੇਨ 'ਚ ਸਫ਼ਰ ਕਰ ਰਹੇ ਆ, ਰਸਤੇ ਹੱਸੀ ਜਾਣਗੇ ਜੀਭ ਦੇ ਚਸਕੇ। ਮੈਂ ਖਿਮਾ ਕਰਿਓ ਇੱਥੋਂ ਤੱਕ ਬੰਦੇ ਦੇਖਿਆ ਜਿਹੜੇ ਘਰੋਂ ਇਸ਼ਨਾਨ ਕਰਨ ਆਉਂਦੇ ਆ, ਰਸਤੇ ਵਿੱਚ ਕਈ ਵਾਰੀ ਉਹ ਨਸ਼ੇ ਦੀ ਵਰਤੋਂ ਵੀ ਕਰਦੇ ਆ। ਪਿਆਰੇ ਉਹਨਾਂ ਦਾ ਇਸ਼ਨਾਨ ਕੀ ਕਰੂਗਾ। ਮੈਂ ਅਕਸਰ ਕਹਿੰਦਾ ਹੁੰਦਾ ਜੇ ਸ਼੍ਰੀ ਦਰਬਾਰ ਸਾਹਿਬ ਵੀ ਆਏ ਹਾਂ, ਇੱਥੇ ਇੱਕ ਭਾਵਨਾ ਲੈ ਕੇ ਆਈਏ, ਇੱਥੇ ਸਤਿਗੁਰਾਂ ਨੇ ਪਾਣੀ ਅਤੇ ਬਾਣੀ ਦਾ ਸੁਮੇਲ ਕੀਤਾ ਹੋਇਆ। ਯਾਦ ਰੱਖਿਓ ਇੱਥੇ ਨਿਰੰਤਰ ਗੁਰੂ ਕਾ ਸ਼ਬਦ ਸਦੀਆਂ ਤੋਂ ਗੂੰਜਦਾ ਪਿਆ ਹੈ। ਉਸਨੇ ਪਾਣੀ ਉੱਪਰ ਆਪਣਾ, ਜਲ ਉੱਪਰ ਆਪਣਾ ਪ੍ਰਭਾਵ ਪਾਇਆ ਹੈ। ਜਦੋਂ ਸਿੱਖ ਇੱਥੇ ਹੱਥੀ ਭਾਂਡੇ ਮਾਂਜਦਾ, ਬੈਠ ਕੇ ਕੀਰਤਨ ਸੁਣਦਾ, ਇਸ਼ਨਾਨ ਕਰਦਾ ਤੇ ਗੁਰੂ ਚਰਨਾਂ ਚ ਬੇਨਤੀ ਕਰਕੇ ਜਾਂਦਾ, ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਤੁਰ ਅੰਦਰ ਦੀ ਮੈਲ ਨੂੰ ਸ਼ਬਦ ਨਾਲ ਧੋ ਦਿਓ, ਸੱਚ ਇਹਵੇ ਕਿ ਸ਼ਬਦ ਦੀ ਕਮਾਈ ਨਾਲ ਬੰਦੇ ਦਾ ਅੰਦਰ ਬਿਲਕੁਲ ਸਵੱਛ ਹੋ ਜਾਂਦਾ। ਤੇ ਜੇ ਆਪਾਂ ਇਸ ਬਿਰਤੀ ਨਾਲ ਆਈਏ, ਇਹਦੇ ਚ ਆਪਾਂ ਇਹ ਦੋਸ਼ ਨਹੀਂ ਕਰਨਾ ਹੁੰਦਾ ਕਿਉਂਕਿ ਸਾਡਾ ਇੱਕ ਸੁਭਾਅ ਹੈ, ਆਪਣੀ ਗਲਤੀ ਨੂੰ ਅਸੀਂ ਗੁਰੂ ਵੱਲ ਲੈ ਜਾਂਦੇ। ਦੇਖੋ ਜੀ ਉੱਥੇ ਆਹ ਕੁਝ ਹੁੰਦਾ ਜੀ, ਉਹ ਫਲਾਣਾ ਬੰਦਾ ਆਹ ਕਰਦਾ। ਮੈਂ ਇੱਕ ਬੇਨਤੀ ਕਰਾਂ, ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਅਗਾਂਹ ਵੀ ਰਹਿਣਾ। ਇਸ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ, ਸਭ ਅੱਛਾ ਕਦੀ ਨਹੀਂ ਹੋਇਆ। ਤੇ ਹੁਣ ਇਹਦੇ ਅਰਥ ਇਹ ਨਾ ਕਰਿਓ ਜੀ ਇਹ ਜੀ ਸ਼ਾਇਦ ਇਹ ਭੈੜੇ ਕਰਮਾਂ ਦਾ ਇਹ ਆਪਣਾ ਪ੍ਰੋੜਤਾ ਕਰ ਰਹੇ। ਨਹੀਂ ਪਿਆਰਿਓ, ਜਿਸ ਦਿਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੱਥਾ ਟੇਕਣ ਆਏ, ਸਰੋਵਰ ਤਾਂ ਉਦਣ ਵੀ ਸੀ, ਸ਼੍ਰੀ ਹਰਿਮੰਦਰ ਸਾਹਿਬ ਤਾਂ ਉਦਣ ਵੀ ਸੀ, ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਉਂਦੇ ਆ, ਤੇ ਆਪ ਸਭ ਨੂੰ ਪਤਾ ਹੈ ਕਿ ਇੱਥੇ ਕਿਵਾੜ ਬੰਦ ਕਰ ਦਿੱਤੇ ਗਏ, ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸਤਿਗੁਰਾਂ ਲਈ। ਆਪ ਜੀ ਦਰਸ਼ਨ ਕਰਦੇ ਹੋ, ਥੜਾ ਸਾਹਿਬ ਤੇ ਇਸ਼ਨਾਨ ਕੀਤਾ, ਮਹਾਰਾਜ ਥੜਾ ਸਾਹਿਬ ਤੇ ਬੈਠ ਗਏ। ਮੇਰੀ ਬੇਨਤੀ ਉੱਥੇ ਆ ਤੁਹਾਡੇ ਨੇੜੇ ਪਿੰਡ ਹੈ ਬੱਲਾ, ਜਿੱਥੇ ਬੀਬੀਆਂ ਨੇ ਸੇਵਾ ਕੀਤੀ ਤੇ ਮਹਾਰਾਜ ਜੀ ਨੇ ਉੱਥੇ ਬੀਬੀਆਂ ਨੂੰ ਇਹ ਬਖਸ਼ਿਸ਼ ਦਿੱਤੀ, ਮਾਈਆਂ ਰੱਬ ਰਜਾਈਆਂ, ਗੁਰ ਭਗਤੀ ਲਾਈਆਂ। ਪਰ ਜਦੋਂ ਭਾਈ ਮੱਖਣ ਸ਼ਾਹ ਜੀ ਦੇ ਕਹਿਣ ਤੇ ਜਿਨ੍ਹਾਂ ਮਸੰਦਾਂ ਨੇ ਦਰਵਾਜ਼ੇ ਬੰਦ ਕੀਤੇ ਸਨ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਖਿਮਾ ਜਾਚਨਾ ਕਰਨ ਗਏ। ਉਹ ਪਿਆਰਿਓ ਯਾਦ ਰੱਖਿਓ, ਤੁਰ ਅੰਦਰ ਤੋਂ ਖਿਮਾ ਮੰਗ ਲਓ, ਇਕੱਲੇ ਖਲੋ ਕੇ ਵੀ ਰੱਬ ਅੰਦਰ ਨੂੰ ਧੋ ਦੇਗਾ। ਲੋਕਾਂ ਨੂੰ ਵਿਖਾਉਣ ਲਈ ਖਿਮਾ ਕਰੋ, ਲੋਕਾਂ ਦੀ ਨਜ਼ਰ ਵਿੱਚ ਤਾਂ ਨੰਬਰ ਬਣ ਜਾਣਗੇ, ਪਰ ਚੇਤੇ ਰੱਖਿਓ ਪਰਮਾਤਮਾ ਨੂੰ ਪਤਾ ਅੰਦਰੋਂ ਇਹ ਬੇਈਮਾਨ ਹੈ, ਇਹ ਖਿਮਾ ਮੰਗਣ ਨਹੀਂ ਆਇਆ। ਉੱਥੇ ਮਸੰਦ ਗਏ ਆ, ਭਾਈ ਮੱਖਣ ਸ਼ਾਹ ਨੇ ਕਿਹਾ, ਉਹਨਾਂ ਨੇ ਉੱਤੋਂ ਕਿਹਾ ਸ਼ਬਦ ਕਿ ਮਹਾਰਾਜ ਜੀ ਖਿਮਾ ਬਖਸ਼ ਦਿਓ, ਪਰ ਸਤਿਗੁਰਾਂ ਨੇ ਉੱਥੇ ਜਿਹੜੇ ਲਫ਼ਜ਼ ਕਹੇ ਉਹ ਸੁਣਨ ਵਾਲੇ ਨੇ। ਇਤਿਹਾਸਕ ਬੋਲਨੇ। ਮਹਾਰਾਜ ਜੀ ਨੇ ਕਿਹਾ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਇਸ ਗੱਲ ਨੂੰ ਗੁਰਮੁਖੋ ਧਿਆਨ ਨਾਲ ਸੁਣਿਓ ਜੀ। ਫਿਰ ਸਭ ਸਾਰੇ ਅੰਮ੍ਰਿਤਸਰ ਵਸਨੀਕਾਂ ਲਈ ਸ਼ਬਦ ਨਹੀਂ ਕਿ ਅੰਮ੍ਰਿਤ ਸਰੀਏ ਅੰਦਰ ਸੜੀਏ, ਉੱਥੇ ਲਫ਼ਜ਼ ਹੈ ਨਹਿ ਮਸੰਦ। ਇਹ ਮਸੰਦਾਂ ਵਾਸਤੇ ਸੀ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਮਸਨਤ 'ਤੇ ਬਿਠਾਇਆ, ਗੱਦੀ 'ਤੇ ਬਿਠਾਇਆ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਉਹ ਅੰਮ੍ਰਿਤਸਰ ਵਿੱਚ ਰਹਿੰਦਿਆਂ, ਦਰਬਾਰ ਸਾਹਿਬ ਵਿੱਚ ਰਹਿੰਦਿਆਂ ਤੁਹਾਨੂੰ ਉੱਚੀ ਪਦਵੀ 'ਤੇ ਬਿਠਾਇਆ। ਪਰ ਮਹਾਰਾਜ ਕਹਿੰਦੇ ਤੁਸੀਂ ਅਸਲ 'ਚ ਉੱਚੀ ਪਦਵੀ ਦੇ ਲਾਇਕ ਨਹੀਂ, ਤੁਸੀਂ ਮਸੰਦ ਨਹੀਂ। ਫਿਰ ਅਰਜ਼ ਕਰਿਓ, ਅੱਜ ਕਰਾਂ ਮਸੰਦ ਲਵੋ ਦੇ ਅਰਥ ਬਦਲ ਚੁੱਕੇ। ਅੱਜ ਅਸੀਂ ਜਿਹੜਾ ਬੰਦਾ ਮਾੜਾ ਜਿਹਾ ਡਿੱਗਦਾ ਕਹਿੰਦੇ ਮਸੰਦ ਬਣ ਗਿਆ। ਪਿਆਰਿਓ, ਮਸੰਦ ਲਫ਼ਜ਼ ਮਾੜਾ ਨਹੀਂ, ਅਤੇ ਮੇਰਾ ਖਿਆਲ ਇਹ ਲਫ਼ਜ਼ ਵੀ ਵਿਚਾਰਾ ਸੋਚਦਾ ਹੋਵੇਗਾ ਸਿੱਖਾਂ ਦੇ ਵੱਸ ਪੈ ਗਿਆ, ਮੇਰੀ ਦੁਰਗਤੀ ਕਰ ਦਿੱਤੀ, ਲਫ਼ਜ਼ ਮਾੜਾ ਥੋੜ੍ਹਾ। ਮਸੰਦ ਮੈਂ ਅਰਜ਼ ਕੀਤੀ, ਲਫ਼ਜ਼ ਹੈ ਮਸਨਦ, ਅਤੇ ਮਸਨਦ ਦਾ ਅਰਥ ਹੈ ਜਿਹੜਾ ਮੰਜੀ 'ਤੇ ਬੈਠਾ ਹੋਵੇ, ਜਿਹੜਾ ਬਹਿ ਕੇ ਉਪਦੇਸ਼ ਕਰੇ। ਮਹਾਰਾਜ ਨੇ ਕਿਹਾ ਅਸਲ 'ਚ ਤੁਸੀਂ ਇਸ ਲਫ਼ਜ਼ ਦੇ ਮੁਤਾਬਕ ਤੁਹਾਡਾ ਜੀਵਨ ਨਹੀਂ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਕਿਉਂ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਤੁਹਾਡਾ ਅੰਦਰ ਵਾਸ਼ਨਾ ਵਿੱਚ, ਤ੍ਰਿਸ਼ਨਾ ਵਿੱਚ, ਕਪਟ ਵਿੱਚ, ਦਵੈਸ਼ ਵਿੱਚ ਅੰਦਰ ਤੁਹਾਡਾ ਈਰਖਾ ਨਾਲ ਸੜਿਆ ਪਿਆ, ਬੈਠੇ ਤੁਸੀਂ ਦਰਬਾਰ ਸਾਹਿਬ ਹੋ। ਮੇਰਾ ਖਿਆਲ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ। ਹੁਣ ਹਰ ਬੰਦੇ 'ਤੇ ਨਹੀਂ, ਪਰ ਉੱਥੇ ਉਹ ਵੀ ਬੰਦਾ ਹੈ ਜਿਹੜਾ ਇਸ਼ਨਾਨ ਕਰਕੇ ਗੁਰੂ ਰਾਮਦਾਸ ਦੇ ਦਰ ਤੋਂ ਰਹਿਮਤਾਂ ਦੀ ਝੋਲੀ ਭਰ ਕੇ ਜਾਂਦਾ ਪਿਆ ਹੈ। ਮੈਂ ਆਪ ਨੂੰ ਅਰਜ਼ ਕਰਨ ਲੱਗਾ, ਬਾਹਰਮੁਖੀ ਬੰਦਾ ਇਸ਼ਨਾਨ ਕਰ ਰਿਹਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ, ਨਾਵਣ ਚੱਲੇ ਤੀਰਥੀ। ਫਿਰ ਅਰਜ਼ ਹੈ, ਮੈਂ ਦੋ ਤੁਕਾਂ ਸਿਰਫ ਲਈਆਂ ਨੇ, ਕਾਇਆ ਕੂੜ ਵਿਗਾੜ ਕਾਹੇ ਨਹਾਈਐ। ਨਾਵਣ ਚੱਲੇ ਤੀਰਥੀ, ਤੀਰਥਾਂ 'ਤੇ ਇਸ਼ਨਾਨ ਕਰਨ ਚੱਲੈ। ਮਨ ਖੋਟੈ, ਮਨ ਵਿੱਚ ਖੋਟ ਹੈ, ਤਨ ਚੋਰ, ਮਨ ਅਤੇ ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ। ਨਾਵਣ ਚੱਲੇ ਤੀਰਥੀ, ਮਨ ਖੋਟੈ, ਮਨ ਖੋਟ ਹੈ, ਤਨ ਚੋਰ, ਅਤੇ ਤਨ ਵਿੱਚ ਬਿਰਤੀ ਕਾਮ ਕ੍ਰੋਧ ਲੋ ਮੋਹੰਕਾਰ ਚੋਰ ਬੈਠੇ ਆ। ਨਾਵਣ ਚੱਲੈ ਤੀਰਥੀ, ਮਨ ਖੋਟੈ, ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ। ਕਹਿੰਦੇ ਇੱਕ ਕੰਮ ਜ਼ਰੂਰ ਹੋ ਜਾਏਗਾ, ਤੇਰਾ ਇੱਕ ਹਿੱਸਾ ਤੇਰਾ ਸਾਫ਼ ਹੋ ਜਾਏਗਾ। ਕਿਹੜਾ? ਸਰੀਰ ਦਾ ਬਾਹਰਮੁਖੀ ਹਿੱਸਾ, ਆਹ ਜਿਹੜੀ ਸਕਿਨ ਹੈ ਇਹ ਤਾਂ ਜ਼ਰੂਰ ਧੁੱਪ ਜਾਏਗੀ। ਦੋਏ ਭਾ ਚੜੀਐਸ ਹੋਰ, ਪਰ ਜਦੋਂ ਤੂੰ ਨਹਾ ਕੇ ਅੰਦਰੋਂ ਖੋਟ ਵੀ ਨਾ ਛੱਡਿਆ, ਅੰਦਰ ਦੀ ਵਾਸ਼ਨਾ ਵੀ ਤੀਰਥ ਇਸ਼ਨਾਨ 'ਤੇ ਉਸ ਤਰ੍ਹਾਂ ਰਹਿ ਗਈ। ਅਤੇ ਮਹਾਰਾਜ ਕਹਿੰਦੇ ਆਉਂਦਿਆਂ ਇਹ ਵੀ ਕਹਿ ਦਿੱਤਾ, ਉਹ ਮੈਨੂੰ ਤਾਂ ਇੰਨੇ ਸਾਲ ਹੋ ਗਏ ਨੇ ਲਗਾਤਾਰ ਜਾਂਦਿਆਂ। ਅਤੇ ਸੱਚੇ ਪਾਤਸ਼ਾਹ ਕਹਿੰਦੇ ਚੇਤੇ ਰੱਖੀ, ਇੱਕ ਮੈਲ ਲੱਥੀ ਅਤੇ ਅੰਦਰ ਦੀ ਖੌਮੇ ਦੀ ਪਰਤ ਇੱਕ ਹੋਰ ਨਾਲ ਲੈ ਕੇ ਆ ਗਿਆ, ਮੇਰੇ ਵਰਗਾ ਤੀਰਥ ਇਸ਼ਨਾਨੀ ਕੋਈ ਨਹੀਂ। ਮੇਰੀ ਫਿਰ ਅਰਜ਼ ਹੈ ਪਿਆਰਿਓ, ਇਸ ਅਸਥਾਨ 'ਤੇ ਆਪਾਂ ਆਉਂਦੇ ਹਾਂ, ਮੈਂ ਕੋਈ ਬਹੁਤ ਇਹ ਨਹੀਂ ਉਪਦੇਸ਼ ਕਰ ਰਿਹਾ, ਮੈਂ ਬਹੁਤ ਜਾਣਨਾ, ਪਰ ਮੇਰੀ ਇੱਕ ਬੇਨਤੀ ਹੈ, ਕਦੀ ਵੀ ਆਈਏ। ਆਪ ਰੋਜ਼ ਆਉਂਦੇ ਹੋ, ਰੋਜ਼ ਦਰਸ਼ਨ ਕਰਨੇ, ਪਰ ਅੰਦਰ ਦੀ ਦਵੈਸ਼ ਨੂੰ ਤਾਂ ਛੱਡੀਏ, ਅੰਦਰ ਦੇ ਕਪੜ ਨੂੰ ਤਾਂ ਛੱਡੀਏ। ਇਹ ਇਕੱਲਾ ਸਾਡੇ ਧਰਮ 'ਚ ਨਹੀਂ, ਬਾਬਾ ਫਰੀਦ ਸਾਹਿਬ ਜਰਗੇ ਦਰਵੇਸ਼ ਨੇ, ਉਹਨਾਂ ਨੇ ਇਸਲਾਮ ਦੀ ਗੱਲ ਕਰਦਿਆਂ ਵੀ ਕਿਹਾ, ਕੰਨ ਮੁਸੱਲਾ ਸੂਬ ਗਲ, ਦਿਲ ਕਾਤੀ ਦਿੜਵਾਤ, ਦਿਲ ਕਾਤੀ ਗੁੜਵਾਤ, ਬਾਹਰ ਦੀਸੈ ਚਾਨਣਾ ਦਿਲ ਅੰਧਿਆਰੀ ਰਾਤ। ਜਿਹਨੂੰ ਮਹਾਰਾਜ ਜੀ ਨੇ ਕਿਹਾ ਅੰਦਰ ਮਹਿਲ, ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮੋਢੇ ਉੱਤੇ ਮੁਸੱਲਾ ਹੈ ਜਿਹਦੇ 'ਤੇ ਬੈਠ ਕੇ ਨਮਾਜ਼ ਪੜ੍ਹਦੇ ਆ। ਗਲ ਵਿੱਚ ਸੂਫੀਆਂ ਵਾਲਾ ਚੋਲਾ ਸੂਹ ਪਾਇਆ, ਜ਼ਬਾਨ ਤੋਂ ਮਿੱਠਾ ਬੋਲਦਾ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਦਿਲ ਦੇ ਵਿੱਚ ਕੈਂਚੀਆਂ ਚੱਲਦੀਆਂ ਨੇ। ਕਹਿੰਦੇ ਤੇਰਾ ਬਾਹਰ ਦਾ ਇਸ਼ਨਾਨ, ਤੇਰੇ ਬਾਹਰ ਦਾ ਮੁਸੱਲਾ, ਇਹ ਇਸੇ ਤਰ੍ਹਾਂ ਹੈ ਜਿਵੇਂ ਕਿਸੇ ਕਮਰੇ ਦੀ ਬਾਹਰ ਦੀਪਮਾਲਾ ਬਹੁਤ ਕੀਤੀ ਹੋਵੇ ਅਤੇ ਅੰਦਰ ਹਨੇਰਾ ਕਮਰੇ ਵਿੱਚ ਹੋਵੇ, ਬਾਹਰੋਂ ਤੇਰੇ ਕੋਲ ਚਾਨਣ ਹੈ ਪਰ ਅੰਦਰ ਹਿਰਦੇ ਵਿੱਚ ਹਨੇਰਾ ਭਰਿਆ ਹੈ। ਫਿਰ ਅਰਜ਼ ਹੈ, ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ। ਪਿਆਰਿਓ, ਦਵੈਸ਼ ਆ ਗਈ, ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਕੌਰ। ਆਹ ਲੋਕੀ ਜਿਹਨੂੰ ਕਹਿੰਦੇ ਜਿੰਨਾ ਮਰਜ਼ੀ ਉਹਨੂੰ ਪਾਣੀ 'ਚ ਡੋਬ ਲਓ, ਉਹਦੇ ਅੰਦਰ ਦੀ ਕੁੜੱਤਨ ਜਾਣੀ। ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਕੌਰ, ਸਾਧ ਭਲੇ ਅਣ ਨਾਤਿਆਂ। ਧਿਆਨ ਨਾਲ ਸੁਣਿਓ, ਜਿਸ ਬੰਦੇ ਦੀ ਸਾਧਨਾ ਹੈ ਜੀ, ਬੰਦਗੀ ਕਰਦਾ, ਉਹ ਨਾ ਵੀ ਨਹਾਤਾ, ਉਹ ਤਾਂ ਵੀ ਪ੍ਰਵਾਨ ਹੋ ਗਿਆ, ਚੋਰ ਸੇ ਚੋਰਾਂ ਚੋਰ। ਜਿਹੜਾ ਬੰਦਾ ਅੰਦਰ ਵਕਾਰਾਂ ਦੇ ਚੋਰ ਲੈ ਕੇ ਆਇਆ, ਉਹ 50 ਟੁੱਬੀਆਂ ਵੀ ਮਾਰੀ ਜਾਂ, ਚੇਤੇ ਰੱਖਿਓ, ਉਹਨੇ ਚੋਰ ਦਾ ਚੋਰ ਹੀ ਰਹਿਣਾ ਹੈ। ਇੱਥੇ ਸਤਿਗੁਰਾਂ ਨੇ ਕਿਹਾ ਭਾਈ, ਅੰਦਰ ਕਾਇਆਂ ਦੇ ਝੂਠ ਹੈ, ਮਹਿਲ ਹੈ, ਤੇ ਬਾਹਰ ਤੂੰ ਇਸ਼ਨਾਨ ਕਰ ਰਿਹਾ। ਇਹਨੂੰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚ ਇੱਕ ਸ਼ਬਦ ਹੈ ਅੰਤਰ ਮੈਲ। ਮੈਂ ਵੈਸੇ ਸਾਰੇ ਅਰਥ ਕਰਨੇ ਨੇ, ਥੋੜਾ ਰੋਗਿਆਂ ਦੇ ਤੇ। ਅੰਤਰ ਮੈਲ ਜੇ ਤੀਰਥ ਨਹਾਵੈ, ਇੱਥੇ ਆਪਾਂ ਅੰਦਰ ਦੀ ਮੈਲ ਧੋਣ ਆਉਣਾ ਭਾਈ ਸਾਹਿਬ ਜੀ ਸਾਰਿਆਂ ਨੇ ਜੀ। ਆ ਜਦੋਂ ਭਾਂਡਿਆਂ ਚ ਆਪ ਜੀ ਖਲੋਂਦੇ ਹੋ ਨਾ, ਮੈਂ ਰੋਜ਼ ਕਹਿੰਦਾ ਸੰਗਤ ਜੀ, ਆਪ ਜਿਹੜੇ ਪ੍ਰਦੇਸ਼ ਵਿੱਚੋਂ ਵੀ ਆਏ ਹੋ, ਜਿਹੜੇ ਦੂਰੋਂ ਸ਼ਹਿਰਾਂ ਚੋਂ ਆਏ ਹੋ, ਹੱਥ ਜੋੜ ਕੇ ਬੇਨਤੀ ਹੈ। ਪਿਛਲੇ ਦਿਨ ਵੀ ਸ਼ਾਇਦ ਕਿਹਾ ਆਪਾਂ ਧੰਨ ਗੁਰੂ ਰਾਮਦਾਸ ਜੀ ਨੂੰ ਆਪਣੇ ਨਾਲ ਲੈ ਕੇ ਜਾਣਾ। ਉਹ ਇਕੱਲੇ ਇੱਥੇ ਥੋੜਾ ਨੇ ਜੀ, ਉਹ ਤਾਂ ਸਾਰੀਆਂ ਥਾਵਾਂ ਤੇ ਵਿਆਪਕ ਹੋ ਜਾਂਦੇ ਆ ਜੀ, ਹਰ ਥਾਂ ਤੇ। ਜੇ ਆਪਾਂ ਸਿਰਫ ਬਾਹਰ ਮੁਖੀ ਬੰਨਾਂਗੇ, ਗੁਰੂ ਰਾਮਦਾਸ ਜੀ ਤਾਂ ਉੱਥੇ ਵੀ ਖਲੋਂਦੇ ਆ ਜਿੱਥੇ ਸਾਡੇ ਸਰੀਰ ਨੇ ਨਹੀਂ ਜਾਣਾ। ਸ਼ਬਦ ਰੂਪ ਹੋ ਕੇ ਵਰਤ ਰਹੇ ਆ। ਮੈਂ ਕਹਿੰਦਾ ਉਹਨਾਂ ਸੁਰਤ ਨਾਲ ਕੁਝ ਕਰ ਜਾਈਏ, ਇੱਥੇ ਘਰ ਜਾ ਕੇ ਰੋਜ਼ ਦਰਬਾਰ ਸਾਹਿਬ ਆਵਾਂਗੇ ਜੀ। ਮੈਨੂੰ ਯਾਦ ਹੈ ਡਾਕਟਰ ਸਰੂਪ ਸਿੰਘ ਜੀ ਅਲੱਗ, ਮੈਂ ਉਹਨਾਂ ਦਾ ਜ਼ਿਕਰ ਕਰ ਦਿੰਦਾ, ਕਾਫੀ ਕਿਤਾਬਾਂ ਉਹਨਾਂ ਲਿਖੀਆਂ। ਉਹਨਾਂ ਦੀ ਕਿਤਾਬ ਹਰਿਮੰਦਰ ਦਰਸ਼ਨ ਹੈ, ਕਿਉਂਕਿ ਉਹਨਾਂ ਨੇ ਆਪਣੀ ਖੱਟ ਬੀਤੀ ਲਿਖੀ। ਉਹ ਕਹਿੰਦੇ ਮੈਂ ਇੰਗਲੈਂਡ ਗਿਆ, ਜਿਹਨਾਂ ਪੜ੍ਹੀ ਉਹਨਾਂ ਨੂੰ ਪਤਾ ਜਿਹੜੀ ਮੈਂ ਗੱਲ ਕਰ ਲੱਗਾ। ਕਹਿੰਦੇ ਮੈਂ ਸੈਰ ਕਰ ਰਿਹਾ ਸੀ, ਇੱਕ ਗੋਰਾ ਮੈਨੂੰ ਮਿਲਿਆ, ਉਹਨੇ ਸ਼ਬਦ ਕਹੇ। ਮੈਂ ਬੜਾ ਸਮਾਂ ਪਹਿਲਾਂ ਪੜ੍ਹੀ, ਮੈਂ ਥੋੜ੍ਹੇ ਜੋ ਤੱਤ ਗੱਲ ਮੈਂ ਉਹ ਕਰਨੀ ਚਾਹੁੰਦਾ। ਗੋਰਾ ਮਿਲਿਆ, ਅੰਗਰੇਜ਼ ਮਿਲਿਆ, ਮੈਨੂੰ ਪਹਿਚਾਣ ਕੇ ਜਿਵੇਂ ਸਰੂਪ ਦੇਖ ਕੇ ਕਹਿੰਦਾ ਤੁਸੀਂ ਇੰਡੀਆ ਤੋਂ ਪੰਜਾਬ ਤੋਂ ਆਏ? ਡਾਕਟਰ ਸਰੂਪ ਸਿੰਘ ਕਹਿੰਦੇ ਨੇ ਹਾਂ ਮੈਂ ਪੰਜਾਬ ਤੋਂ ਆਇਆ। ਕਹਿੰਦਾ ਮੈਂ ਤੁਹਾਨੂੰ ਆਪਣੇ ਘਰ ਲਿਜਾਣਾ, ਚਾਹ ਦਾ ਕੱਪ ਆਉਣਾ ਚਾਹੁੰਦਾ। ਕਹਿੰਦੇ ਉਹਦੇ ਘਰ ਚਲੇ ਗਏ। ਕਹਿੰਦੇ ਉਸ ਦੇ ਘਰ ਜਦੋਂ ਮੈਂ ਪਹੁੰਚਿਆ, ਲਿਵਿੰਗ ਰੂਮ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੀ, ਦਰਬਾਰ ਸਾਹਿਬ ਦੀ ਤਸਵੀਰ ਲੱਗੀ ਸੀ। ਕਹਿੰਦੇ ਉਹ ਚਾਹ ਬਣਾਉਣ ਚਲਾ ਗਿਆ, ਮੈਂ ਤਸਵੀਰ ਨੂੰ ਦੇਖਾਂ, ਇਹ ਗੋਰਾ ਸ਼ਾਇਦ ਉੱਥੇ ਗਿਆ ਹੋਵੇ ਅਤੇ ਚੰਗੀ ਲੱਗੀ ਹੋਵੇ ਸੀਨਰੀ ਦੇ ਤੌਰ 'ਤੇ, ਚਿੱਤਰ ਦੇ ਤੌਰ 'ਤੇ ਲੈ ਆ। ਮੈਂ ਦੇਖ ਰਿਹਾ ਸੋ ਵਾਪਿਸ ਆ ਗਿਆ। ਕਹਿੰਦਾ ਉੱਥੇ ਜਦੋਂ ਮੈਨੂੰ ਉਹਨੇ ਦੇਖਿਆ ਅਤੇ ਉਹਨੇ ਪੁੱਛ ਲਿਆ ਮਿਸਟਰ ਸਿੰਘ ਤੂੰ ਕੀ ਦੇਖ ਰਿਹਾ? ਕਹਿੰਦਾ ਜੀ ਮੈਂ ਦਰਬਾਰ ਸਾਹਿਬ ਜੀ ਦੀ ਤਸਵੀਰ ਦੇਖ ਰਿਹਾ। ਉਹਨੇ ਕੁਝ ਕੁਝ ਫੀਲ ਹੋ ਰਿਹਾ ਤੈਨੂੰ, ਕੁਝ ਮਹਿਸੂਸ ਹੋ ਰਿਹਾ ਤੈਨੂੰ? ਕਹਿਣ ਲੱਗੇ ਜੀ ਮੈਂ ਸ਼ਬਦ ਕਿਹਾ ਜੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਦਰਬਾਰ ਸਾਹਿਬ ਚਲਾ ਗਿਆ। ਕਹਿਣ ਲੱਗੇ ਸੱਚੀ ਦੱਸੀ ਮਹਿਸੂਸ ਹੁੰਦਾ ਸਿਰਫ ਜ਼ਬਾਨ ਤੋਂ ਕਹਿ ਰਹੇ ਹੋ? ਡਾਕਟਰ ਸਾਹਿਬ ਕਹਿੰਦੇ ਨੇ ਮੈਂ ਕਹਿ ਦਿੱਤਾ ਸਿਰਫ ਮੈਂ ਉੱਤੋਂ ਹੀ ਕਹਿ ਰਿਹਾ ਹਾਂ, ਪਰ ਮੈਂ ਸਵਾਲ ਕੀਤਾ ਤੁਸੀਂ ਕਿਵੇਂ? ਉਹਨੇ ਮੁੱਕਦੀ ਗੱਲ ਕਿ ਉਹਨੇ ਪਾਕਿਸਤਾਨ ਤੋਂ ਇੱਧਰ ਆਉਣ ਦਾ ਜ਼ਿਕਰ ਕੀਤਾ। ਕਹਿੰਦਾ ਮੈਂ ਦਰਬਾਰ ਸਾਹਿਬ ਗਿਆ, ਮੈਂ ਬੜੀ ਸੰਖੇਪ ਜਿਹੀ ਲਈ। ਕਹਿੰਦਾ ਉੱਥੇ ਮੱਥਾ ਟੇਕਿਆ, ਮੈਂ ਅੱਗੇ ਵੀ ਮੁਲਕ ਵੀ ਜਾਣਾ ਸੀ ਭਾਰਤ 'ਚ, ਮੇਰਾ ਅੰਦਰ ਬਿਲਕੁਲ ਟਿਕ ਗਿਆ। ਅੰਦਰ ਮੈਂ ਬੈਠ ਗਿਆ, ਕੁਝ ਗਾਇਆ ਜਾ ਰਿਹਾ ਸੀ, ਉਸ ਗਾਏ ਹੋਏ ਨੇ ਮੇਰੇ ਧੁਰ ਅੰਦਰ ਨੂੰ ਸਕੂਨ ਦੇ ਦਿੱਤਾ, ਅੰਦਰ ਮੇਰਾ ਪੂਰਨ ਤੌਰ 'ਤੇ ਟਿਕ ਗਿਆ। ਪਤਾ ਹੀ ਨਹੀਂ ਲੱਗਾ ਕਿ ਕਦੋਂ ਸਮਾਂ ਨਿਕਲਿਆ। ਕਹਿਣ ਲੱਗਾ ਕਿ ਜਦੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸਤਿਗੁਰਾਂ ਦੀ ਸ਼ਾਮ ਨੂੰ ਸੇਵਾ ਹੋਈ, ਪਾਲਕੀ ਨਿਕਲੀ, ਮੈਂ ਵੀ ਉੱਠ ਖਲੋਤਾ। ਮੇਰੇ ਚਿੱਤ 'ਚ ਆਇਆ ਕਿ ਜੇ ਮੈਂ ਵੀ ਇੱਥੇ ਸੇਵਾ ਕਰ ਸਕਦਾ। ਕਹਿੰਦਾ ਕਿਸੇ ਨੇ ਪਕੜ ਕੇ ਮੇਰਾ ਮੋਢਾ ਉਸ ਪਾਲਕੀ ਥੱਲੇ ਲਾ ਦਿੱਤਾ। ਕਹਿੰਦਾ ਮੈਂ ਸੇਵਾ ਕੀਤੀ, ਮੈਨੂੰ ਇੰਨਾ ਕੁ ਸਕੂਨ ਮਿਲਿਆ, ਮੈਂ ਕਿਤੇ ਨਹੀਂ ਗਿਆ, ਸਭ ਕੁਝ ਛੱਡ ਕੇ ਮੈਂ ਸਾਰੇ ਦਿਨ ਹਰਿਮੰਦਰ ਸਾਹਿਬ ਹੀ ਬਤੀਤ ਕੀਤੇ ਆ। ਕਹਿੰਦੇ ਫਿਰ ਮੇਰਾ ਮਨ ਇੰਨਾ ਕੁ ਟਿਕ ਗਿਆ, ਮੈਂ ਆਪਣੇ ਘਰ ਵਾਪਸ ਆ ਗਿਆ। ਪਰ ਕਹਿੰਦਾ ਇੱਕ ਮੈਂ ਤੈਨੂੰ ਪਤੇ ਦੀ ਗੱਲ ਦੱਸਾਂ? ਕਹਿੰਦੇ ਦੱਸੋ। ਕਹਿੰਦਾ ਭਾਵੇਂ ਮੈਂ ਇੰਗਲੈਂਡ ਵਿੱਚ ਬੈਠਾ, ਪਰ ਮੇਰੀ ਸੁਰਤ 'ਚ ਇੰਨਾ ਕੁ ਟਿਕਾ ਆ ਗਿਆ, ਮੈਂ ਇੱਥੇ ਬੈਠਾ ਹੋਇਆ ਵੀ ਰੋਜ਼ਾਨਾ ਦਰਬਾਰ ਸਾਹਿਬ 'ਚ ਹਾਜ਼ਰੀ ਭਰਨਾ ਪਿਆ। ਯਾਦ ਰੱਖਿਓ, ਇਸ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਇਸ ਗੱਲ ਨੂੰ ਸੁਣਿਓ, ਸੁਰਤ ਕਰਕੇ ਕਿਵੇਂ, ਕਿਉਂਕਿ ਅਸੀਂ ਦਰਬਾਰ ਸਾਹਿਬ ਆਏ। ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲਿਆ ਸ਼ਬਦ 'ਚੋਂ, ਮੈਂ ਅਰਥਾਂ 'ਚ ਆ ਰਿਹਾ ਜੀ। ਆਪਾਂ ਵੇਖ ਕੇ ਦ੍ਰਿਸ਼ਟਮਾਨ ਕਰ, ਜਿਹੜੀ ਚੀਜ਼ ਦ੍ਰਿਸ਼ਟਮਾਨ ਦੇਖੀ ਹੋਵੇ ਸੁਰਤ ਵਿੱਚ ਬਹਿ ਜਾਂਦੀ ਹੈ। ਉਹ ਫਿਰ ਜਦੋਂ ਤੁਸੀਂ ਇਕੱਲੇ ਹੋਵੋ, ਸਭ ਕੌਨਸ਼ੀਅਸ ਮਾਇੰਡ ਜਿਹੜਾ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਦਾ, ਕਿਉਂਕਿ ਸਭ ਕੁਝ ਸਭ ਕੌਨਸ਼ੀਅਸ ਮਾਇੰਡ 'ਚ ਪਿਆ। ਹੁਣ ਤਾਂ ਮਨੋਵਿਗਿਆਨ ਕਹਿੰਦਾ ਵੀ ਜੇ ਬੰਦਾ ਧਿਆਨ 'ਚ ਬਹਿਣਾ ਸ਼ੁਰੂ ਕਰਦਾ, ਇਹ ਬੈਕ ਪਿਛਲੀਆਂ ਜੂਨਾਂ ਵਿੱਚ ਵੀ ਜਾ ਸਕਦਾ ਹੈ। ਕਈਆਂ ਨੇ, ਅਮੈਰੀਕਾ ਵਿੱਚ ਇੱਕ ਵਿਦਵਾਨ ਨੇ, ਚਲੋ ਮੈਂ ਜ਼ਿਕਰ ਨਹੀਂ ਜ਼ਿਆਦਾ ਕਰਦਾ, ਮੈਨੀ ਮਾਸਟਰ ਮੈਨੀ ਲਾਈਵਸ ਕਿਤਾਬ ਲਿਖੀ, ਉਹਨੇ ਤਜਰਬਾ ਆਪਣੀ ਜ਼ਿੰਦਗੀ ਦਾ ਦਿੱਤਾ। ਪਰ ਮੇਰੀ ਬੇਨਤੀ, ਜੋ ਕੁਝ ਅਸੀਂ ਦੇਖਦੇ ਹਾਂ, ਅਸੀਂ ਪਾਠ ਕਰਨੇ ਉਹ ਦ੍ਰਿਸ਼ ਸਾਡੇ ਸਾਹਮਣੇ ਨਹੀਂ ਆਉਂਦੇ, ਦੁਕਾਨ ਦਾ ਆ ਗਿਆ, ਮਕਾਨ ਦਾ ਆ ਗਿਆ, ਕਿਸੇ ਚੰਗੇ ਦਾ ਆ ਗਿਆ, ਮੰਦੇ ਦਾ ਆ ਗਿਆ, ਜਿਸ ਬਿਰਤੀ ਨਾਲ ਅਸੀਂ ਸੰਸਾਰ ਨੂੰ ਦੇਖਿਆ ਉਹ ਸਾਨੂੰ ਸੁਰਤ ਵਿੱਚ ਤੰਗ ਕਰਦਾ। ਫਿਰ ਅਸੀਂ ਇਹੀ ਤਾਂ ਕਾਰਨ ਕਿ ਸੁਲਤਾਨਪੁਰ ਨਵਾਬ ਨੂੰ ਹਜ਼ੂਰ ਨੇ ਕਿਹਾ, ਸਤਿਗੁਰਾਂ ਨੇ ਫਰਮਾਇਆ ਤੂੰ ਭਾਈ ਕਾਬਲ ਚ ਘੋੜੇ ਪਿਆ ਖਰੀਦਦਾ ਸੈਂ, ਕਾਜੀ ਨੂੰ ਕਿਹਾ ਤੂੰ ਤਾਂ ਘਰ ਵਿਸ਼ੇਰੀ ਪਿੱਛੇ ਤੁਰਿਆ ਫਿਰਦਾ ਸੈਂ। ਇਹਦਾ ਮਤਲਬ ਸੁਰਤ ਸੀ, ਸਰੀਰਕ ਤੌਰ ਤੇ ਉਹ ਮਸਜਿਦ ਵਿੱਚ ਖਲੋਤੇ ਨੇ ਪਰ ਸੁਰਤ ਦੇ ਤੌਰ ਤੇ ਉੱਥੇ ਗਏ ਆਪਣੇ ਘਰ ਨੂੰ ਕੋਈ ਕਾਬਲ। ਮੇਰੀ ਬੇਨਤੀ ਹੈ ਗੁਰਮੁਖੋ ਇੱਥੋਂ ਲਾਹ ਖੱਟ ਲਈਏ, ਆਏ ਹਾਂ ਭਾਂਡਿਆਂ ਦੀ ਸੇਵਾ ਕਰੀਏ, ਯਤਨ ਕਰੀਏ ਵੀ ਉਸ ਵੇਲੇ ਸਿਰਫ ਬਾਣੀ ਕੁਛ ਵੀ ਨਹੀਂ ਆਉਂਦਾ, ਧੰਨ ਗੁਰੂ ਰਾਮਦਾਸ ਹੀ ਬੋਲੀ ਜਾ, ਪਰ ਇਸ਼ਨਾਨ ਕਰ, ਸੁਰਤ ਟਿਕਾ ਕੇ ਖਲੋ ਕੇ ਹਰਿਮੰਦਰ ਵੱਲ ਮੁੱਖ ਕਰਕੇ ਕੋਈ ਸ਼ਬਦ ਪੜ੍ਹ ਲੈ, ਮੂਲ ਮੰਤਰ ਪੜ੍ਹ ਲੈ, ਦੇਹ ਕਰਾ, ਪਰਕਰਮਾ ਕਰ, ਕੀਰਤਨ ਸੁਣ, ਦੋ ਚਾਰ ਦਿਨ ਆਏ ਇੱਕ ਜਗ੍ਹਾ ਤੇ ਬੈਠ ਕੇ ਭਾਵੇਂ ਬਾਹਰ ਵੀ ਥਾਂ ਮਿਲ ਜਾਏ ਟਿਕ ਕੇ ਕੀਰਤਨ ਸੁਣ ਤੇ ਇਹ ਬੇਨਤੀ ਕਰ, ਸੱਚੇ ਪਾਤਸ਼ਾਹ ਮੈਂ ਹੁਣ ਇਕੱਲੇ ਨਹੀਂ ਜਾਣਾ, ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਹੈ। ਕਿਉਂ ਫਿਰ ਮੇਰੀ ਬੇਨਤੀ ਨੂੰ ਸਮਝ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ ਤੇ ਆਪ ਜੀ ਚਲੇ ਜਾਓ ਅਮੈਰੀਕਾ, ਆਪ ਜੀ ਚਲੇ ਜਾਓ ਕੈਨੇਡਾ, ਆਪਣੇ ਘਰ ਚ ਜਦੋਂ ਵੀ ਤੁਸੀਂ ਬਾਣੀ ਪੜੋ ਗੁਰਮੁਖੋ, ਇੱਕ ਵਾਰੀ ਸੁਰਤ ਨੂੰ ਘੁਮਾ ਕੇ ਉੱਥੇ ਦੁਬਾਰਾ ਫਿਰ ਲਏ ਹੋ, ਤੁਸੀਂ ਦੇਖਿਓ ਤੁਹਾਨੂੰ ਉਹ ਕੁਝ ਮਹਿਸੂਸ ਹੋਵੇਗਾ ਜੋ ਕੁਝ ਗੁਰੂ ਰਾਮਦਾਸ ਦੀ ਪਰਕਰਮਾ ਵਿੱਚ ਮਹਿਸੂਸ ਹੋਇਆ ਹੈ। ਭਾਵੇਂ ਘਰ ਚਲੇ ਜਾਓ, ਫਿਰ ਮੇਰੀ ਅਰਜ਼ੀ ਸੁਰਤ ਵਿੱਚ ਬੜੀ ਵੱਡੀ ਤਾਕਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ, ਜੇ ਅੰਦਰ ਮੈਲ ਹੈ ਬਾਹਰ ਦਾ ਨਹਾਉਣਾ ਕੀ ਕਰੇਗਾ। ਮੈਂ ਫਿਰ ਅਰਜ਼ ਕਰਾਂ ਕਿ ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਇਆਨਾ, ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ, ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਇਨਰ ਫਿਰ ਫਿਰ ਜੋਨੀ ਆਵੈ, ਮਨੁ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਬਸੈ ਹੜੰਬੈ ਸਗਲੀ ਸਹਿਨ ਤਰਾਈ। ਧੰਨ ਗੁਰੂ ਨਾਨਕ ਸਾਹਿਬ ਜੀ, ਬਸ ਇੱਕ ਬਚਨ ਸਾਰਾ ਪਤਾ ਇਹਦੇ ਚ ਆ ਜਾਏਗਾ। ਜਿਹੜਾ ਆਪਾਂ ਸਾਰੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਦੇ ਹਾਂ, ਬਸ ਆ ਪਹਿਲੇ ਪਦੇ ਦਾ ਤੱਤ ਹੋਵੇ ਜੀ, ਸੋਚੈ ਸੋਚ ਨਾ ਹੋਵਈ, ਤੇਰੇ ਬਾਹਰ ਦੀ ਕਾਇਆ ਧੋਣ ਨਾਲ ਅੰਦਰ ਨੇ ਸੁੱਚਾ ਨਹੀਂ ਹੋਣਾ, ਕਾਹੇ ਨਾ ਯੈ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਜ਼ਬਾਨ ਦੀ ਚੁੱਪ ਨਾਲ। ਦੇਖੋ ਸ਼ਬਦ ਨੂੰ, ਪਹਿਲਾ ਸੋਚੈ ਦਾ ਅਰਥ ਹੈ ਇਸ਼ਨਾਨ, ਦੂਜੀ ਸੋਚ ਦਾ ਅਰਥ ਹੈ ਮਨ ਦੀ ਸੁਚਮਤਾ, ਪਹਿਲੇ ਚੁੱਪ ਦਾ ਅਰਥ ਹੈ ਕਿ ਜ਼ਬਾਨ ਦੀ ਚੁੱਪ, ਦੂਜੀ ਚੁੱਪ ਦਾ ਅਰਥ ਹੈ ਮਨ ਦਾ ਸ਼ਾਂਤ ਹੋ ਜਾਣਾ, ਪਹਿਲੀ ਭੁੱਖਿਆ ਦਾ ਅਰਥ ਹੈ ਕਿ ਬਾਹਰ ਮੁਖੀ ਤ੍ਰਿਸ਼ਨਾ ਅਧੀਨ ਭੁੱਖਿਆ ਰਿਹਾ, ਦੂਜੀ ਭੁੱਖ ਦਾ ਅਰਥ ਹੈ ਅੰਦਰ ਦੀ ਭੁੱਖ ਚਲੀ ਜਾਣੀ। ਸਤਿਗੁਰਾਂ ਨੇ ਕਿਹਾ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਬਸ ਅੱਜ ਦਾ ਇਹ ਬਚਨ ਸੀ, ਕਿਵ ਸਚਿਆਰਾ ਹੋਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ। ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈਐ, ਕਿਵੇਂ ਸੁੱਚੇ ਹੋਈਏ, ਕਿਵ ਕੂੜੈ ਟੁੱਟੈ ਪਾਲ, ਇੱਕੋ ਗੱਲ ਕਹੀ ਸਿੱਖਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਪਰਮੇਸ਼ਵਰ ਨੇ ਤੇਰੇ ਨਾਲ ਲਿਖ ਦਿੱਤਾ ਉਸ ਹੁਕਮ ਨੂੰ ਸੱਤ ਕਰਕੇ ਮੰਨ ਲੈ। ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੀ ਪਹਿਲਾ ਬਚਨ ਇਹ ਕੀਤਾ ਹੈ, ਮੈਂ ਥੋੜ੍ਹਾ ਜਿਹਾ ਇੱਥੇ ਜ਼ਿਆਦਾ ਟਾਈਮ ਲਾ ਗਿਆ ਇਸ ਧੁੱਖ 'ਤੇ, ਕਾਇਆ ਕੂੜ ਵਿਗਾੜ ਕਾਹੇ ਨਾਈਐ, ਜੇ ਅੰਦਰ ਮਹਿਲ ਹੈ ਕਿੱਥੇ ਇਸ਼ਨਾਨ ਕਰਨ ਤੁਰਿਆ ਜਾਂਦਾ ਹੈ। ਥੋਟ ਨੂੰ ਥੋਟ ਹੀ ਚੇਂਜ ਕਰਦਾ ਹੁੰਦਾ, ਡਾਂਗਾਂ ਨਹੀਂ ਕਰਦੀਆਂ, ਬੰਦਾ ਕੋਈ ਸਮੇਂ ਲਈ ਚੁੱਪ ਕਰ ਜਾਂਦਾ ਪਰ ਫੁਰਨੇ ਫਿਰ ਉੱਠ ਪੈਂਦੇ। ਮਹਾਰਾਜ ਕਹਿੰਦੇ ਨਹਾਤਾ ਸੋ ਪ੍ਰਵਾਨ ਸੱਚ ਕਮਾਈਐ, ਉਸ ਬੰਦੇ ਦਾ ਨਹਾਉਣਾ ਪ੍ਰਵਾਨ ਹੈ ਜਿਹਨੇ ਸੱਚ ਨਾਮ ਨੂੰ ਕਮਾ ਲਿਆ ਹੈ।
ਜਬ ਸੱਚ ਅੰਦਰ ਹੋਏ ਸੱਚਾ,
ਪਿਆਰਿਓ ਜਦੋਂ ਅਸੀਂ ਸੱਚ ਨੂੰ ਚੇਤੇ ਕਰਾਂਗੇ, ਇਹ ਥੋੜੇ ਜਿਹੇ ਅਰਥ ਆਪ ਜੀ ਧਿਆਨ ਨਾਲ ਸੁਣਿਓ, ਜਦੋਂ ਅੰਦਰ ਸੱਚ ਹੋਵੇਗਾ, ਇਹ ਸਿਮਰਨ ਕਰਾਂਗੇ ਆਪਾਂ, ਸਿਮਰਨ ਦੇ ਨਾਲ ਸੱਚੇ ਨੂੰ ਸਿਮਰ ਕੇ ਹੀ ਅੰਦਰ ਸੱਚ ਵਸੇਗਾ।
ਤਾਮ ਸੱਚਾ ਪਾਈਐ,
ਅਰਜ ਕਹਿ ਅੰਦਰ ਸੱਚ ਹੋਵੇਗਾ ਸੱਚਾ ਵਾਹਿਗੁਰੂ ਟਿਕ ਜਾਏਗਾ ਪਿਆਰਿਓ, ਫਿਰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ। ਇਹਨੂੰ ਥੋੜਾ ਜਿਹਾ ਅਰਥ ਕਰ ਲਈ, ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ। ਆਸਾ ਕੀ ਵਾਰ, ਫਿਰ ਸੁਣਿਓ ਬੇਨਤੀ। ਇਹ ਦੋ ਤੁਕਾਂ ਨੇ, ਪਹਿਲਾ ਹੈ ਸੱਚ ਧਿਆਈਐ, ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ। ਪਹਿਲਾਂ ਧਿਆਈਐ, ਫਿਰ ਸੁੱਚ, ਫਿਰ ਪਾਈਐ। ਜਿੰਨੇ ਕੋ ਅਰਥ ਸਮਝ ਪਏ, ਪਹਿਲਾਂ ਤਾਂ ਹੋ ਗਿਆ ਕਹੋ ਨਾਨਕ ਸੱਚ ਧਿਆਈਐ, ਇਹਦਾ ਅਰਥ ਹੋ ਗਿਆ ਸੱਚੇ ਦਾ ਸਿਮਰਨ ਕਰ, ਸੱਚੇ ਨੂੰ ਧਿਆ, ਜਿਹਨੂੰ ਆਪਾਂ ਸਤਨਾਮ ਕਹਿ ਰਹੇ ਹਾਂ, ਵਾਹਿਗੁਰੂ ਕਹਿ ਰਹੇ ਹਾਂ। ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ, ਫਿਰ ਧਿਆਨ ਸੁਣਿਓ, ਜਦੋਂ ਸੱਚ ਨੂੰ ਧਿਆਏਗਾ ਅੰਦਰ ਦੀ ਮੈਲ ਜਾਏਗੀ, ਫਿਰ ਤੂੰ ਸੁੱਚਾ ਹੋ ਜਾਏਗਾ। ਜਿੱਦਣ ਤੇਰਾ ਨਾਮ ਨੇ ਅੰਦਰ ਸੁੱਚਾ ਕਰ ਦਿੱਤਾ ਨਾ, ਤੇ ਚੇਤੇ ਰੱਖੀ ਉਦਣ ਤੈਨੂੰ ਸੱਚ ਦੀ ਪ੍ਰਾਪਤੀ ਹੋ ਜਾਏਗੀ। ਇਹਨੂੰ ਸੁਖਮਨੀ ਸਾਹਿਬ ਚ ਆਪ ਜੀ ਦਰਸ਼ਨ ਕਰੋ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਸੱਚ ਧਿਆਈਐ। ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ। ਭਾਈ, ਜੇ ਸੱਚ ਨੂੰ ਕਮਾਵਾਂਗੇ, ਸੱਚ ਨੂੰ ਧਿਆਵਾਂਗੇ, ਤੁਰ ਅੰਦਰ ਸੱਚ ਵਸੇਗਾ।
ਲਿਖੇ ਬਾਜੋ ਸੁਰਤ ਨਾਹੀ,
ਪਿਆਰਿਓ ਲਿਖੇ ਬਾਜੋ ਸੁਰਤ ਨਾਹੀ। ਸੁਰਤ ਦਾ ਅਰਥ ਇੱਥੇ ਕਰਾਂਗੇ ਸੋਝੀ। ਜੋ ਪਰਮਾਤਮਾ ਨੇ ਭਾਗਾਂ ਚ ਲਿਖ ਦਿੱਤਾ ਹੈ ਨਾ, ਉਹਦੇ ਤੋਂ ਬਿਨਾਂ ਸੋਝੀ ਕੋਈ ਨਹੀਂ ਹੋਣੀ। ਫਿਰ ਅਰਜ ਹੈ, ਜੇ ਵਾਹਿਗੁਰੂ ਜੀ ਨੇ ਨਹੀਂ ਲਿਖਿਆ, ਫਿਰ ਬੰਦਿਆ ਤੇਰੇ ਵੱਸ ਕੁਝ ਰਹਿਣਾ ਵੀ ਨਹੀਂ। ਲਿਖੇ ਬਾਜੋ ਸੁਰਤ ਨਾਹੀ, ਉਸ ਦੇ ਲਿਖੇ ਤੋਂ ਬਿਨਾਂ, ਜੋ ਉਹਨੇ ਧੁਰ ਲਿਖਿਆ ਹੈ ਉਸ ਲਿਖੇ ਤੋਂ ਬਿਨਾਂ, ਪਿਆਰਿਆ ਸੋਝੀ ਸਮਝ ਨਹੀਂ ਹੁੰਦੀ।
ਬੋਲ ਬੋਲ ਗਵਾਈਐ,
ਤੇ ਤੂੰ ਐਵੇਂ ਆਪਣਾ ਆਪ ਬੋਲ ਬੋਲ ਕੇ, ਝੱਕ ਮਾਰ ਮਾਰ ਕੇ, ਫਾਲਤੂ ਗੱਲਾਂ ਕਰ ਕਰਕੇ ਆਪਣੀ ਜ਼ਿੰਦਗੀ ਨੂੰ ਕਿਉਂ ਵੇਸਟ ਕਰਨਾ ਪਿਆ, ਕਿਉਂ ਜ਼ਿੰਦਗੀ ਤਬਾਹ ਕਰ ਰਿਹਾ ਹੈ।
ਜਿੱਥੇ ਜਾਏ ਬਹੀਐ ਭਲਾ ਕਹੀਐ।
ਮਹਾਰਾਜ ਕਹਿੰਦੇ ਇੱਕ ਕੰਮ ਕਰੋ ਬੰਦਿਆ, ਜੇ ਅੰਦਰ ਸੁੱਚਾ ਹੋਣਾ ਨਾ, ਜ਼ਿੰਦਗੀ ਚ ਇੱਕ ਗੱਲ ਧਾਰਨ ਕਰ ਲੈ, ਜਿੱਥੇ ਜਾਏ ਬਹੀਐ ਭਲਾ ਕਹੀਐ। ਜਿੱਥੇ ਵੀ ਜਾਏ ਉੱਥੇ ਭਲਾ ਬੋਲ ਓਏ, ਭਲਾ ਮੰਗੀਦਾ ਹੈ। ਇੱਥੇ ਵੈਸੇ ਭਲਾ ਕੀ ਹੈ, ਦਰ ਤੇ ਚੰਗਾ ਕਹਿ। ਜਿੱਥੇ ਜਾਏ ਉੱਥੇ ਭਲਾ ਬੋਲ, ਭਲਾ ਮੰਗ, ਭਲਾ ਕਰ।
ਸੁਰਤ ਸ਼ਬਦ ਲਿਖਾਈਐ,
ਇੱਕ ਕੰਮ ਕਰ, ਸੁਰਤ ਸ਼ਬਦ ਲਿਖਾਈਐ। ਆਪਣੀ ਸੁਰਤ ਦੇ ਵਿੱਚ ਗੁਰੂ ਕੇ ਸ਼ਬਦ ਨੂੰ ਲਿਖਾ ਲੈ। ਫਿਰ ਅਰ ਸੁਣਿਓ, ਜਿੱਥੇ ਜਾਏ ਬਹੀਐ ਭਲਾ ਕਹੀਐ। ਜਿੱਥੇ ਜਾਈਏ ਉੱਥੇ ਭਲਾ ਕਹੀਏ। ਗੁਰਮੁਖੋ, ਇਹ ਕਥਾ ਕਰਨੀ ਬੜੀ ਸੌਖੀ ਗੱਲ ਹੈ, ਅਰਥ ਕਰਨੇ। ਭਲਾ ਮੰਗਣਾ ਤੇ ਭਲਾ ਕਹਿਣਾ ਕੋਈ ਬ੍ਰਹਮ ਗਿਆਨੀ ਹੈ ਜੀ, ਇਸ ਮੈਂ ਥੋੜਾ ਜਿਹਾ ਤੇ ਗੱਲ ਜ਼ਰੂਰ ਕਰਨੀ ਚਾਹੁੰਦਾ। ਸਾਡਾ ਸੁਭਾਅ ਕੀ ਹੈ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ। ਮੇਰੀ ਫਿਰ ਗੱਲ ਧਿਆਨ ਨਾਲ ਰੱਖਿਓ, ਸੁਣਿਓ, ਜੇ ਆਪਾਂ ਕਿਸੇ ਦਾ ਬੁਰਾ ਸੋਚ ਰਹੇ ਹਾਂ, ਬੁਰਾ ਚਿਤਵ ਰਹੇ ਹਾਂ, ਬੁਰਾ ਮੰਗ ਰਹੇ ਹਾਂ, ਉਹਦਾ ਨਹੀਂ ਹੋਣਾ। ਜੋ ਕੁਝ ਆਪਾਂ ਕਰਨੇ ਪਏ, ਆਪਣੇ ਘਰ ਨੂੰ ਅੱਗ ਲਾਉਣੇ ਪਏ। ਇੱਕ ਵਾਰ ਅਰਜ਼ ਕੀਤੀ ਸੀ ਇਸੇ ਸਥਾਨ ਤੇ ਕਿ ਮਾਚਿਸ ਵਿੱਚੋਂ ਤੀਲੀ ਕੱਢ ਕੇ ਆਪਾਂ ਅੱਗ ਲਾਉਂਦੇ ਹਾਂ ਤੇ ਮਾਚਿਸ ਦੀ ਤੀਲੀ ਫੂਕ ਦਿੰਦੀ ਸਭ ਕੁਛ, ਪਰ ਇੱਕ ਗੱਲ ਜ਼ਰੂਰ ਚੇਤੇ ਰੱਖੇ ਕਿ ਇਹ ਤੀਲੀ ਸਮਝੇ ਵੀ ਮੈਂ ਅੱਗ ਤੋਂ ਬਾਜਾਂਗੀ, ਦੂਜੇ ਨੂੰ ਫੂਕਣਾ। ਕਦੀ ਹੋ ਸਕਦਾ ਜੀ ਤੀਲੀ ਨੂੰ ਅੱਗ ਨਾ ਲੱਗੇ ਤੇ ਤੀਲੀ ਕਹਿ ਮੈਂ ਸਭ ਕੁਝ ਫੂਕ ਦੇਣਾ? ਮਾਚਿਸ ਦੀ ਤੀਲੀ ਦੂਜੇ ਨੂੰ ਸਾੜਨ ਤੋਂ ਪਹਿਲਾਂ ਉਹਨੂੰ ਖੁਦ ਸੜਨਾ ਪਏਗਾ। ਬੜੀ ਸਿੱਧੀ ਗੱਲ, ਜਿਹੜਾ ਬੰਦਾ ਦੂਜੇ ਦਾ ਬੁਰਾ ਕਰਦਾ ਨਾ, ਉਹ ਇੱਕ ਗੱਲ ਜ਼ਿਹਨ ਚ ਰੱਖ ਕੇ ਚਰੇ ਵੀ ਉਹਦਾ ਭਲਾ ਕਦੀ ਨਹੀਂ ਹੋਣਾ, ਉਹਦਾ ਬੁਰਾ ਹੀ ਹੋਵੇਗਾ। ਮੈਂ ਇਹ ਨਹੀਂ ਮੈਂ ਕਿਸੇ ਦਾ ਬੁਰਾ ਕਹਿ ਰਿਹਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਬਿਰਤੀ ਬਣਾ ਹੋਏ, ਤੂੰ ਪੋਜ਼ਿਟਿਵ ਸੋਚ। ਜਿੰਨੀ ਕੁ ਪੋਜ਼ਿਟਿਵਿਟੀ ਗੁਰੂ ਗ੍ਰੰਥ ਸਾਹਿਬ ਚ ਹੈ, ਤੇ ਦੁੱਖ ਨਾਲ ਮੈਨੂੰ ਕਹਿਣਾ ਚਾਹ ਪੈ ਰਿਹਾ, ਜਿੰਨੀਆਂ ਸਾਡੀਆਂ ਸਟੇਜਾਂ ਨੈਗੇਟਿਵਿਟੀ ਪ੍ਰਚਾਰ ਦੀਆਂ ਪਈਆਂ, ਸ਼ਾਇਦ ਕਿਤੇ ਸਾਨੂੰ ਹੋਰ ਥਾਂ ਤੇ ਮਿਲੇ। ਮਹਾਰਾਜ ਜੀ ਨੇ ਕਿਹਾ ਭਾਈ ਜਿੱਥੇ ਜਾਏ ਬਈਏ ਭਲਾ ਕਹੀਏ। ਇੱਕ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਇਹ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਉੱਥੇ ਗੁਰੂ ਸਾਹਿਬ ਨੇ ਫਰਮਾਇਆ ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀ ਜਾਏ। ਜਿਨ੍ਹਾਂ ਨੇ ਪਹਿਲਾਂ ਮੱਝਾਂ ਚਾਰੀਆਂ, ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ। ਜਦੋਂ ਮੱਝਾਂ ਚਾਰਦੇ ਸਾਂ ਨਾ, ਡੰਗਰ ਚਾਰਦੇ ਸਾਂ, ਕਿੰਨੀ ਕਿੰਨੀ ਦੂਰ ਮੱਝਾਂ ਲੈ ਜਾਣੀਆਂ, ਪਾਣੀ ਨਹੀਂ ਸੀ ਹੁੰਦਾ। ਤੇ ਉਸ ਵਕਤ ਕਿ ਨੇੜੇ ਕੋਈ ਢਾਬ ਹੋਣੀ ਜਾਂ ਤਲਾਬ ਹੋਣਾ ਤੇ ਉਹਦੇ ਉੱਤੇ ਜਾਲਾ ਜੰਮਿਆ ਹੁੰਦਾ ਸੀ ਪਾਣੀ ਦਾ, ਬਾਹਰੋਂ ਲੱਗਦਾ ਸੀ ਹਰਾ ਜਾਲਾ ਹੀ ਏ, ਕਾਈ ਜੰਮੀ ਏ, ਪਰ ਸਿਆਣੇ ਪੁਰਸ਼ ਕਹਿੰਦੇ ਹੁੰਦੇ ਸਨ ਕਿ ਕਾਈ ਵੱਲ ਨਾ ਦੇਖ, ਤੂੰ ਇਸ ਜਾਲੇ ਨੂੰ ਨਿਤਾਰ ਦੇ, ਹੱਥਾਂ ਨਾਲ ਇੱਕ ਪਾਸੇ ਕਰ ਦੇ, ਥੱਲਿਓ ਪਾਣੀ ਨਿਕਲਣਾ, ਤੂੰ ਜਾਲੇ ਨੂੰ ਮਾਰਨਾ ਸਿਰ ਚ, ਜਾਲਾ ਛੱਡ, ਤੇਰਾ ਸੰਬੰਧ ਪਿਆਸ ਏ, ਤੇਰਾ ਸੰਬੰਧ ਪਾਣੀ ਨਾਲ ਏ, ਤੂੰ ਪਾਣੀ ਪੀ ਕੇ ਅੱਗੇ ਚੱਲ। ਗੁਰੂ ਜੀ ਕਹਿੰਦੇ ਇਸ ਦੁਨੀਆਂ ਚ ਜਿੱਥੇ ਸੱਚਾਈ ਹੋਵੇਗੀ ਉੱਥੇ ਪਰਪੰਚ ਵੀ ਮਿਲੇਗਾ। ਤੂੰ ਇੱਕ ਕੰਮ ਕਰੀ, ਤੂੰ ਬੁਰਿਆਈ ਜਾਲੇ ਨੂੰ ਤਿਆਗ ਦੇ, ਜਿਸ ਪਿਆਸ ਲਈ ਤੂੰ ਆਇਆ ਤੂੰ ਜਾ ਬੁਰਿਆਈ ਨੂੰ ਛੱਡ, ਤੇ ਤੂੰ ਆਪਣਾ ਚੰਗਿਆਈ ਦੀ ਬੁੱਕ ਭਰ ਕੇ ਆਪਣੀ ਜ਼ਿੰਦਗੀ ਚ ਧਾਰਨ ਕਰ। ਇਹ ਗੱਲ ਹੋਰ, ਸੱਚ ਮੈਂ ਤੁਹਾਨੂੰ ਕਹਿਣਾ, ਆਪਾਂ ਅਰਦਾਸ ਕਰਨੇ ਆ ਜੀ, ਅਰਦਾਸ ਸਾਡੀ ਸ਼ੁਰੂ ਜਿਹੜੀ ਪੰਥਕ ਸਰੂਪ ਹੈ ਅਰਦਾਸ ਦਾ ਕਿ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਤੱਕ, ਮੈਂ ਇਹਨੂੰ ਸ਼ਬਦ ਵਰਤਣਾ ਜੀ, ਸਾਡੀ ਅਰਦਾਸ ਦਾ ਮੰਗਲ ਹੈ ਜੀ, ਸਾਡੀ ਮੰਗ ਕੋਈ ਨਹੀਂ ਇਹਦੇ ਚ, ਇਹਨਾਂ ਚਾਰ ਪਦਿਆਂ ਚ ਕੋਈ ਮੰਗ ਨਹੀਂ। ਪਹਿਲਾਂ ਪਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਮੰਗ ਤੇ ਨਹੀਂ ਨਾ। ਦੂਜੇ ਪਦੇ ਵਿੱਚ ਹੈ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੀਜੇ ਪਦੇ ਵਿੱਚ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਚੌਥੇ ਪਦੇ ਵਿੱਚ ਹੈ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਚ ਮੰਗ ਕੋਈ ਨਹੀਂ ਜੀ, ਫਿਰ ਆਪ ਧਿਆਨ ਨਾਲ ਸੁਣਿਓ, ਮੈਂ ਡਿਟੇਲ ਚ ਨਹੀਂ ਜਾਣਾ। ਸਭ ਤੋਂ ਪਹਿਲਾਂ ਸਿੱਖ ਦੀ ਅਰਦਾਸ ਖਾਲਸੇ ਪੰਥ ਲਈ ਝੋਲੀ ਅੱਡ ਕੇ ਮੰਗਿਆ ਗਿਆ। ਲੱਖ ਜਥੇਬੰਦੀਆਂ ਬਣਾ ਲਓ, ਲੱਖ ਧੜੇ ਬਣਾ ਲਓ, ਪਰ ਜਦੋਂ ਅਰਦਾਸ ਕਰਨੀ ਹੈ ਝੋਲੀ ਫੈਲਾ ਕੇ, ਇਹ ਨਹੀਂ ਕਹਾਂਗੇ ਸਾਡੀ ਸੰਪਰਦਾ ਦਾ ਭਲਾ ਹੋ ਜਾਵੇ ਬਾਕੀ ਸਾਰੇ ਮਰ ਜਾਣ, ਇਹ ਕਹਾਂਗੇ ਕਦੀ? ਮੈਂ ਬੜੇ ਪੇਂਡੂ ਜਿਹਾ ਸ਼ਬਦ ਵਰਤ ਰਿਹਾ, ਸਾਡੀ ਜਥੇਬੰਦੀ ਬੱਜ ਹੈ, ਉੱਥੇ ਕਹਿਣਾ ਪਏਗਾ ਸੱਚੇ ਪਾਤਸ਼ਾਹ ਧੜੇ ਬੰਦੀ ਕਰਕੇ ਮੇਰੇ ਨਾਲ ਕੋਈ ਬੋਲਦਾ ਨਹੀਂ ਬੋਲਦਾ, ਮੇਰੇ ਖਿਆਲ ਮਿਲਦੇ ਨੇ ਨਹੀਂ ਮਿਲਦੇ, ਮੈਂ ਸਰਬੱਤ ਖਾਲਸੇ ਵਾਸਤੇ ਤੇਰੇ ਤੋਂ ਕੁਝ ਮੰਗਣ ਆਇਆ। ਉੱਥੇ ਸਰਬੱਤ ਸ਼ਬਦ ਹੈ, ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਉਹ ਪਿਆਰੇ ਉੱਥੇ ਤਾਂ ਲਫ਼ਜ਼ ਹੀ ਐਡਾ ਪਿਆਰਾ ਸਾਡੇ ਬਜ਼ੁਰਗਾਂ ਨੇ ਅਰਦਾਸ ਚ ਫਿੱਟ ਕੀਤਾ, ਖਾਲਸਾ ਜੀ ਕਿੱਡਾ ਪਿਆਰਾ ਸ਼ਬਦ, ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ ਗੁਰਮੁਖੋ। ਪਹਿਲੀ ਗੱਲ ਖਾਲਸੇ ਲਈ ਨਾਮ ਹੈ ਜਿਹੜੀ ਆਪਾਂ ਛੱਡੀ ਬੈਠੇ ਹਾਂ, ਇਹਨੂੰ ਤੋਤਾ ਰਟਨ ਕਹੀ ਜਾਂਦੇ ਹਾਂ, ਇਹਨੂੰ ਕਹਿੰਦੇ ਆ ਪਖੰਡ ਲੋਕ ਕਰਦੇ ਪਏ ਆ। ਉਹ ਪਿਆਰਿਓ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਦਾ ਜਦੋਂ ਰੋਜ਼ ਨਾਮਚਾ, ਰੋਜ਼ ਨਾਮਚਾ ਚਲੋ ਸ਼ਬਦ ਮੇਰੇ ਮੂੰਹ ਚੋਂ ਨਿਕਲ ਗਿਆ, ਨਿੱਤ ਕਰਮ ਜਿਹੜਾ ਸਿੱਖ ਦਾ ਉਹ ਪਹਿਲਾਂ ਹੀ ਇਹ ਵੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਮਹਾਰਾਜ ਜੀ ਨੇ ਵਚਨ ਕੀਤਾ ਹੈ ਤੇ ਖਾਲਸਾ ਜੀ ਉੱਥੇ ਕਹਿ ਕੇ ਵਾਹਿਗੁਰੂ 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 ਚੇਤਾ ਆਵੇ, ਤਿੰਨ ਵਾਰੀ ਕਿਹਾ ਜੀ, ਕਿਉਂਕਿ ਜ਼ਿਆਦਾਤਰ ਤਿੰਨ ਹੀ ਕਰਮ ਨੇ ਸ਼੍ਰੀ, ਮਨ ਵਚ ਤੇ ਕਰਮ। ਖਾਲਸੇ ਦੇ ਮਨ ਵਿੱਚ ਵੀ ਵਾਹਿਗੁਰੂ ਹੋਵੇ, ਖਾਲਸੇ ਦੇ ਬਚਨਾਂ ਵਿੱਚ ਵੀ ਵਾਹਿਗੁਰੂ ਹੋਵੇ ਤੇ ਖਾਲਸੇ ਦੇ ਕਰਮ ਵਿੱਚ ਵੀ ਵਾਹਿਗੁਰੂ ਵਰਤੇ। ਹੁਣ ਅਗਲੀ ਗੱਲ ਮੇਰੀ ਧਿਆਨ ਨਾਲ ਸੁਣਿਓ, ਜਿੱਥੇ ਜਾਏ ਬਈਏ ਭਲਾ ਕਹੀਏ, ਖਾਲਸਾ ਜਪ ਰਿਹਾ ਵਾਹਿਗੁਰੂ ਸਿਮਰਨ ਕਰ ਰਿਹਾ ਤੇ ਸਿਮਰਨ ਦਾ ਫਲ ਜ਼ਰੂਰ ਮਿਲਣਾ ਪਿਆਰਿਓ, ਭਾਵੇਂ ਕੋਈ ਬੋਲ ਕੇ ਜਪੇ, ਭਾਵੇਂ ਕੋਈ ਆਵਾਜ਼ ਦੇ ਕੇ ਜਪੇ, ਚੁੱਪ ਕਰਕੇ ਜਪੇ, ਨੀਯਤ ਰਾਸ ਕਰਕੇ। ਮੈਂ ਕਹਿੰਦਾ ਉਹਨਾਂ ਛੱਟਾ ਬੀਜ ਦਾ ਦੇ ਦਿਓ, ਬੀਜ ਪੁੱਠਾ ਡਿੱਗ ਪਏ ਪੈਲੀ 'ਚ ਸਿੱਧਾ ਡਿੱਗ ਪਏ, ਉਹਦਾ ਅੰਕੁਰ ਫੁੱਟ ਕੇ ਬਾਹਰ ਆਉਣਾ ਹੀ ਆਉਣਾ। ਕੋਈ ਵਾਹਿਗੁਰੂ ਕਹਿੰਦਾ, ਕੋਈ ਸਤਨਾਮ ਕਹਿੰਦਾ, ਕੋਈ ਸਵਾਸਾਂ ਨਾਲ ਜਪਦਾ, ਕੋਈ ਸੁਰਤ ਨਾਲ ਜਪਦਾ, ਕੋਈ ਫੁਰਨੇ ਨਾਲ ਜਪਦਾ। ਜਿੱਥੇ ਬੀਜ ਸੱਟਿਆ ਗਿਆ ਨਾਮ ਨੇ ਉੱਗਣਾ ਹੀ ਉੱਗਣਾ ਹੈ, ਉਹਦਾ ਫਲ ਕਿਹਨੂੰ ਮਿਲੇ? ਇਹ ਬੇਨਤੀ ਦੱਸਣ ਵਾਲੀ ਦੂਜੇ ਲੋਕਾਂ ਨੂੰ ਜਿਹੜੇ ਇਹ ਸ਼ਬਦ ਵਰਤਦੇ ਆ। ਮੈਨੂੰ ਕੱਲ੍ਹ ਪਰਸੋਂ ਕਿਸੇ ਦੱਸਿਆ ਜੀ, ਬਲਡੋਜ਼ਰ ਨਾਲ ਗੁਰਦੁਆਰੇ ਢਾਹ ਦਿੱਤੇ ਜਾਣਗੇ। ਵੈਸੇ ਮੈਂ ਕੋਈ ਸਿਆਸੀ ਕਦੀ ਗੱਲ ਨਹੀਂ ਕੀਤੀ, ਇਹ ਗੱਲ ਚੇਤੇ ਰੱਖਿਓ, ਇਹ ਗੁਰਦੁਆਰੇ ਕਰਕੇ ਮੰਦਰ ਵਿੱਚ ਦੀਵਾ ਬਲਦਾ ਪਿਆ ਹੈ। ਇਹ ਇਸ ਨੂੰ ਮੇਰੀ ਫਿਰ ਬੇਨਤੀ ਹੈ, ਰਾਮ ਨਾਰਾਇਣ ਸਿੰਘ ਜੀ ਦਰਦੀ ਸਾਡੇ ਬਹੁਤ ਮਹਾਨ ਕਵੀ ਹੋਇਆ, ਉਹਨਾਂ ਇੱਕ ਕਿਤਾਬ ਲਿਖੀ ਸੀ ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਉਹਦੇ ਵਿੱਚ ਇੱਕ ਸ਼ਬਦ ਵਰਤਿਆ, ਬੜੀ ਸੋਹਣੀਆਂ ਸਤਰਾਂ ਨੇ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਤੇ ਮੈਂ ਕਦੀ ਨਹੀਂ ਕਹਿੰਦਾ ਕਿ ਆ ਫਲਾਣਾ ਬੰਦਾ ਪੰਡਿਤ ਆਇਆ। ਯਾਦ ਰੱਖਿਓ, ਭਾਈ ਮਤੀ ਦਾਸ, ਭਾਈ ਸਤੀ ਦਾਸ ਪਿਛੋਕੜ ਬ੍ਰਾਹਮਣ ਸੀ, ਸਿੱਖ ਹੋਏ ਤੇ ਸ਼ਹੀਦ ਹੋਏ ਆ। ਕਿਸੇ ਇੱਕ ਕਮਿਊਨਿਟੀ ਨੂੰ ਟਾਰਗੇਟ ਬਣਾ ਕੇ ਨਿੰਦਣਾ ਨਹੀਂ ਚਾਹੀਦਾ। ਭਾਈ ਕਿਰਪਾ ਰਾਮ ਦੱਤ ਜਿਹਨੇ ਡੈਪੂਟੇਸ਼ਨ ਲੈ ਕੇ ਮੱਟਣ ਤੋਂ ਆਇਆ ਤੇ ਚਮਕੌਰ ਗੜੀ ਵਿੱਚ ਭਾਈ ਕਿਰਪਾ ਸਿੰਘ ਸ਼ਹੀਦ ਹੋਇਆ ਹੈ, ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ, ਸਿੱਖ ਹੋਵੇ ਸਿੱਖ ਇਹ ਸ਼ਬਦ ਕਿਉਂ ਕਹੇ ਜੀ ਮਸੀਦ ਢਾ ਦਿਓ ਮੰਦਰ ਢਾ ਦਿਓ, ਹਿੰਦੂ ਕਿਉਂ ਕਹੇ? ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਵਿੱਚ ਮੰਦਰ ਤੇ ਮਸਜਿਦਾਂ ਬਣੇ ਨੇ, ਮੰਦਰਾਂ ਦੇ ਨਾਂ ਤੇ, ਸੋਮਨਾਥ ਦੇ ਮੰਦਰ ਦੇ ਨਾਂ ਤੇ। ਇਹਨੂੰ ਨੈਗੇਟਿਵਿਟੀ ਸਿੱਖੋ ਅਰਥ ਨਾ ਕਰਿਓ। ਉਹਨੇ ਲੱਖਾਂ ਰੁਪਈਆਂ ਦੀਆਂ ਜਗੀਰਾਂ ਲਾਈਆਂ। ਰਾਮ ਨਾਰਾਇਣ ਸਿੰਘ ਜੀ ਦਰਦੀ ਬਜ਼ੁਰਗਾਂ ਨੇ ਇੱਕ ਸ਼ਬਦ ਲਿਖਿਆ, ਕਹਿਣ ਲੱਗੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਕਿਹਾ ਪਾਤਸ਼ਾਹ ਬੱਚੀਓ ਘਰੀ ਜਾਓ, ਸਿਰ ਦੇਖ ਕੇ ਸੱਤ ਬਚਾਵਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਮੇਰੀ ਫਿਰ ਬੇਨਤੀ ਹੈ ਖਾਲਸਾ ਜੀ, ਮੇਰੀ ਬੇਨਤੀ ਸਾਡੀ ਅਰਦਾਸ ਚ ਭਲਾ ਹੈ, ਇੱਥੇ ਹੈ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਤੇ ਭਲਾ ਕੱਲਾ ਸਿੱਖਾਂ ਦਾ ਆਵੇ? ਤੁਸੀਂ ਪੜ੍ਹੋ, ਚਿੱਤ ਆਵਣ ਕਾ ਸਦਕਾ, ਅੱਗੇ ਕੀ ਹੈ, ਸਰਬ ਸੁੱਖ ਹੋਵੇ, ਕੱਲੇ ਇੱਕ ਖਿੱਤੇ ਦਾ ਸੁੱਖ ਨਾ ਹੋਵੇ। ਗੁਰੂ ਸਾਹਿਬ ਨੇ ਕਿਹਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਤੇ ਪਿਆਰਿਓ ਸਾਡੀ ਅਰਦਾਸ ਅੱਧੇ ਘੰਟੇ ਦੀ ਹੋਵੇ, ਘੰਟੇ ਦੀ ਹੋਵੇ, ਤੁਸੀਂ 2 ਘੰਟੇ ਅਰਦਾਸ ਚ ਪ੍ਰਮਾਣ ਦੇਈ ਜਾਓ ਤੇ ਮੱਥਾ ਟੇਕ ਕੇ ਅਰਦਾਸ ਉਦੋਂ ਕਬੂਲ ਹੋਣੀ ਹੈ ਜਦੋਂ ਜ਼ਬਾਨ ਤੋਂ ਕਹੋਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਕੁੜੱਤਣ ਨਾਲ ਮੁਲਕ ਵੱਸਦੇ ਨਹੀਂ ਹੁੰਦੇ, ਧਰਮ ਤਾਂ ਜੋੜਦਾ ਹੈ। ਮੈਂ ਫਿਰ ਬੇਨਤੀ ਕਰਾਂ, ਕੋਈ ਬੰਦਾ ਹੋਵੇ, ਕੱਲਾ ਕੋਈ ਸਿੱਖ ਹੀ ਉਹ ਜਿਹਾ ਸ਼ਬਦ ਕਹੇ ਨਹੀਂ, ਪਿਆਰਿਓ ਰੱਬ ਦੇ ਘਰਾਂ ਲਈ ਸ਼ਬਦ ਨਹੀਂ ਵਰਦੀ ਹੁੰਦੇ। ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਦਾ ਤਾਂ ਹਿਰਦਾ ਇੰਨਾ ਵਿਸ਼ਾਲ ਹੈ, ਦਿਓਰਾ ਮਸੀਤ ਸੋਈ ਪੂਜਾ ਉਹ ਨਵਾਜ਼ ਉਹ ਮਾਨਸ ਸਭ ਹੈ ਏਕ ਪਏ, ਅਨੇਕੋ ਪ੍ਰਭਾਵ ਹੈ। ਗੁਰੂ ਸਾਹਿਬ ਨੇ ਇਹਨਾਂ ਇਮਾਰਤਾਂ ਦਾ ਜ਼ਿਕਰ ਵੀ ਕੀਤਾ। ਭਲਾ ਮੰਗੀਏ, ਪਰ ਅਗਲੀ ਗੱਲ, ਭਲਾ ਉਹ ਮੰਗੇਗਾ ਜਿਹਦੇ ਅੰਦਰ ਭਲਾ ਹੋਵੇਗਾ ਨਾ। ਬੁਰੇ ਵਾਲਾ ਕਦੀ ਭਲਾ ਨਹੀਂ ਮੰਗ ਸਕਦਾ, ਜੋ ਭਾਵੇਂ ਜੋ ਮਰਜ਼ੀ ਕਹੇ ਜੇ ਤੁਹਾਡਾ ਭਲਾ ਹੋਵੇ ਉਹਦਾ ਅੰਦਰ। ਗੁਰੂ ਸਾਹਿਬ ਨੇ ਕਿਹਾ ਅੱਧੇ ਤੇਰੇ ਦੁੱਖ ਤੇਰੀ ਦਵਾਈ ਉਦਣ ਛੁੱਟ ਜਾਣੀ, ਬਸ ਇੱਕ ਕੰਮ ਕਰ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਹੀ ਮੀਤ। ਭਲਾ ਉਹ ਮੰਗਦਾ ਜਿਹਦੇ ਅੰਦਰ ਭਲਾ ਹੋਵੇਗਾ, ਆਪ ਭਲਾ ਸਭ ਜੱਗ ਭਲਾ, ਭਲਾ ਭਲਾ ਸਭਨਾ ਕਰ ਦੇਖੇ ਭਾਈ ਗੁਰਦਾਸ ਸਾਹਿਬ। ਆਪ ਬੁਰਾ ਸਭ ਜੱਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲਿਖੇ। ਗੁਰੂ ਸਾਹਿਬ ਕਹਿੰਦੇ ਜੇ ਅੰਦਰ ਧੋਣੇ ਹੀ ਬਾਹਰ ਨਹਾਉਣ ਤੁਰਿਆ, ਜਿੱਥੇ ਜਾਓ ਉੱਥੇ ਭਲਾ ਕਹੋ, ਭਲੇ ਵਿੱਚ ਹੀ ਸੁੱਖ ਹੈ।
ਸੁਰਤ ਸ਼ਬਦ ਲਿਖਾਈ ਹੈ,
ਆਪਣੀ ਸੁਰਤ ਵਿੱਚ ਗੁਰੂ ਕੇ ਸ਼ਬਦ ਨੂੰ ਲਿਖਾ,
ਕਾਇਆ ਕੂੜ ਵਿਗਾੜ।
ਸਤਿਗੁਰੂ ਕਹਿੰਦੇ ਨੇ ਇਸ ਕਾਇਆ ਦੇ ਵਿੱਚ ਮਹਿਲ ਹੈ, ਇਹ ਵਾਸ਼ਨਾ ਦੀ ਮੈਲ ਹੈ।
ਕਾਹੇ ਨਾਈ
ਜੇ ਅੰਦਰ ਦੀ ਮੈਲ, ਫਿਰ ਬਾਹਰ ਤੂੰ ਇਸ਼ਨਾਨ ਕੀ ਕਰੇਗਾ?
ਤਾਂ ਮੈਂ ਕਹਿਆ ਕਹਿਣ,
ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰ ਰਹੇ, ਵਾਹਿਗੁਰੂ ਜੀ ਤਾਂ ਮੈਂ ਕਹਿਆ ਕਹਿਣ, ਇਹ ਸਿਮਰਨ ਮੈਂ ਆਪ ਨਹੀਂ ਕੀਤਾ, ਮੈਂ ਇਹ ਬਾਣੀ ਆਪ ਨਹੀਂ ਉਚਾਰ ਰਿਹਾ, ਇਹ ਮੈਂ ਤਾਂ ਕਿਹਾ ਹੈ।
ਜਾ ਤੁਜੈ ਕਹਾਇਆ,
ਵਾਹਿਗੁਰੂ ਜੀ ਸਾਡੀ ਕੀ ਸਮਰੱਥਾ ਅਸੀਂ ਤੁਹਾਡਾ ਜਾਪ ਕਰ ਸਕੀਏ, ਸਾਡੇ ਚ ਕੀ ਤਾਕਤ ਹੈ ਅਸੀਂ ਤੁਹਾਡੀ ਬਾਣੀ ਬੋਲ ਸਕੀਏ? ਤਾਂ ਮੈਂ ਕਿਹਾ ਕਹਿਣ ਜਾ ਤੁਜੈ ਕਹਾਇਆ। ਮਹਾਰਾਜ ਇਹ ਖਸਮ ਜੀ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਜਿਮ ਜਿਮ ਕਹੀ ਤਿਮੈ ਤਿਮ ਕਹਿਹੂ। ਧੰਨ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ ਜਿਵੇਂ ਤੁਸੀਂ ਬੁਲਾਉਂਦੇ ਹੋ ਮੈਂ ਉਸੇ ਤਰ੍ਹਾਂ ਕਹਿ ਰਿਹਾ, ਅਸੀਂ ਸਿਮਰਨ ਆਪ ਨਹੀਂ ਕਰ ਰਹੇ, ਇਹ ਤੁਸੀਂ ਕਹਾਇਆ ਹੈ।
ਅੰਮ੍ਰਿਤ ਹਰ ਕਾ ਨਾਮ,
ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ।
ਮੇਰਾ ਮਨ ਭਾਇਆ,
ਮੇਰੇ ਮਨ ਨੂੰ ਜੋ ਚੰਗਾ ਲੱਗਿਆ, ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ, ਵਾਹਿਗੁਰੂ ਜੀ ਆਪ ਜੀ ਦਾ ਨਾਮ ਅੰਮ੍ਰਿਤ। ਪਰ ਤਾਂ ਜੇ ਤੁਹਾਨੂੰ ਚੰਗਾ ਲੱਗਾ ਤਾਂ ਤੁਸੀਂ ਕਿਰਪਾ ਕੀਤੀ ਹੈ।
ਨਾਮ ਮਿੱਠਾ ਮਨਹਿ ਲਾਗਾ,
ਵਾਹਿਗੁਰੂ ਜੀ ਦਾ ਨਾਮ ਸਾਡੇ ਮਨ ਨੂੰ ਅਤ ਦਾ ਮਿੱਠਾ ਲੱਗਾ ਹੈ।
ਦੁੱਖ ਡੇਰਾ ਢਾਹਿਆ,
ਜਿਹੜਾ ਅੰਦਰ ਦੁੱਖ ਆਪਣਾ ਟਿਕਾਣਾ ਬਣਾ ਕੇ ਬੈਠਾ ਸੀ, ਡੇਰਾ ਜਮਾਈ ਬੈਠਾ ਸੀ, ਦਿਨੇ ਵੀ ਦੁੱਖ ਰਾਤ ਨੂੰ ਵੀ ਦੁੱਖ, ਸੱਚੀ ਚਿੰਤਾ ਚ ਮਰਿਆ ਪਿਆ ਸੀ, ਕਹਿੰਦੇ ਤੁਸੀਂ ਬੜੀ ਕਿਰਪਾ ਕੀਤੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਨਸ ਵੰਯੋ ਕਿਲ ਵਿਖੋ ਕਰਤਾ ਕਰ ਆਇਆ, ਦੂਤੈ ਦਹਿਨ ਪਿਆ ਗੋਬਿੰਦ ਪ੍ਰਗਟਾਇਆ। ਉਸ ਕਰਤੇ ਪੁਰਖ ਵਾਹਿਗੁਰੂ ਜੀ ਨੇ ਸਾਰੇ ਦੁੱਖ ਦੇ ਟਿਕਾਣੇ ਉਡਾ ਦਿੱਤੇ ਹਨ।
ਸੁਖ ਮਨ ਮਹਿ ਆਏ ਵਸਿਆ।
ਪਿਆਰਿਓ ਜਿਹੜਾ ਰੂਹਾਨੀ ਸੁੱਖ ਸੀ, ਫਿਰ ਯਾਦ ਰੱਖਿਓ ਇੱਕ ਹੈ ਇੰਦਰਿਆਵੀ ਸੁੱਖ ਜਿਹਨੂੰ ਅਸੀਂ ਕਹਿੰਦੇ ਹਾਂ ਮਾਇਕ ਸੁੱਖ, ਇਹ ਛਿੰਨ ਭੰਗਰ ਹੈ ਜੀ, ਆਇਆ ਤੇ ਗਿਆ। ਪਰ ਆਹ ਜਿਹੜਾ ਸੁੱਖ ਹੈ ਨਾ, ਇਹਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਖੋ ਸਕਦੀ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ, ਉਹ ਸੁੱਖ ਧੁਰ ਮਨ ਅੰਦਰ ਵਸਿਆ ਹੈ।
ਜਾਮ ਤੈ ਫੁਰਮਾਇਆ।
ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਬਖਸ਼ਿਸ਼ ਕੀਤੀ, ਤੁਹਾਡੀ ਕਿਰਪਾ ਨਾਲ ਸੁੱਖ ਆਇਆ, ਆਪਣੇ ਆਪ ਸੁੱਖ ਮਿਲਦਾ ਸਾਰੇ ਨਾ ਲੈ ਲੈਂਦੇ, ਇਹ ਤੁਹਾਡੀ ਰਹਿਮਤ ਨਾਲ ਮਿਲਿਆ ਹੈ।
ਨਦਰ ਤੁਦ ਅਰਦਾਸ ਮੇਰੀ।
ਆ ਗੁਰਮੁਖੋ ਬਸ ਚੇਤੇ ਰੱਖ ਕੇ ਅੱਜ ਪੱਲੇ ਬੰਨੀਆਂ ਗੱਲ, ਫਿਰ ਦੁਬਾਰਾ ਪੜੋ ਭਾਈ ਸਾਹਿਬ ਜੀ।
ਨਦਰ ਤੁਦ ਅਰਦਾਸ ਮੇਰੀ।
ਸਤਿਗੁਰੂ ਜੀ, ਨਦਰ ਤੁਦ ਅਰਦਾਸ ਮੇਰੀ, ਮੈਂ ਸਿਰਫ ਫਰਿਆਦ ਕਰ ਸਕਣਾ ਤੇ ਨਦਰ ਤੁਸੀਂ ਕਰਨੀ ਹੈ। ਫਿਰ ਸੁਣਿਓ ਇਹਨੂੰ ਲਫ਼ਜ਼ ਪੰਜਾਬੀ ਚ ਮੈਂ ਸਿੱਧੇ ਬਣਾ ਲਾ, ਨਦਰ ਤੇਰੀ ਅਰਦਾਸ ਮੇਰੀ, ਤੁਹਾਡੀ ਨਦਰ ਹੈ ਮੇਰੀ ਅਰਦਾਸ ਹੈ। ਮੈਂ ਧੱਕਾ ਨਹੀਂ ਕਰ ਸਕਦਾ, ਮੈਂ ਸਿਰਫ ਬੇਨਤੀ ਕਰ ਸਕਣਾ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਪਿਆਰਿਓ, ਨਦਰ ਮੰਗਣ ਲਈ ਵੀ ਅਰਦਾਸ ਕਰਨੀ ਪੈਂਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਤੁਹਾਡੀ ਨਦਰ ਤੇ ਮੇਰੀ ਅਰਦਾਸ, ਮੇਰੀ ਪੁਕਾਰ ਹੈ ਤੇ ਤੁਹਾਡੀ ਨਦਰ ਹੈ।
ਜਿਨ ਆਪ ਉਪਾਇਆ।
ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣਾ ਆਪ ਸਿਰਜਿਆ, ਆਪਣੇ ਆਪ ਨੂੰ ਸਾਕਾਰ ਕੀਤਾ ਹੈ,
ਤਾਂ ਮੈਂ ਕਹਿਆ ਕਹਿਣ।
ਵਾਹਿਗੁਰੂ ਜੀ, ਮੈਂ ਤਾਂ ਕਿਹਾ, ਤਾਂ ਮੈਂ ਸਿਮਰਨ ਕਰ ਰਿਹਾ, ਤਾਂ ਮੈਂ ਬੰਦਗੀ ਕਰ ਰਿਹਾ, ਤਾਂ ਮੈਂ ਸ਼ਬਦ ਗਾ ਰਿਹਾ, ਜਦੋਂ ਤੁਸੀਂ ਕਿਰਪਾ ਕੀਤੀ।
ਜਾ ਤੁਜੈ ਕਹਾਇਆ।
ਜਦੋਂ ਵਾਹਿਗੁਰੂ ਜੀ ਤੁਸੀਂ ਮੇਰ ਕਰਕੇ ਬੁਲਾਇਆ ਨਾ, ਬੁਲਾਇਆ ਬੋਲੀ ਤੇਰਾ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਰ ਵਡਾਈ, ਜੋ ਤੂੰ ਦੇ ਸੋ ਕਹਾਂ ਸਵਾਮੀ, ਮੈਂ ਮੂਰਖ ਕਹਿ ਨਾ ਜਾਈ, ਬੇਸ਼ੁਮਾਰ ਅਥਾ ਅਗੰਤ ਅਤੁੱਲੈ, ਜੋ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਮੇਰੇ ਵਾਹਿਗੁਰੂ, ਮੈਂ ਤਾਂ ਬੋਲ ਰਿਹਾ ਜੇ ਤੁਸੀਂ ਮੈਨੂੰ ਬੁਲਾ ਰਹੇ ਹੋ।
ਵਾਰੀ ਖਸਮ ਕਢਾਏ।
ਹੁਣ ਇਸ ਪਦੇ ਨੂੰ ਧਿਆਨ ਨਾਲ ਸੁਣਿਓ, ਵਾਰੀ ਖਸਮ ਕਢਾਏ, ਵਾਰੀ ਦਾ ਅਰਥ ਹੈ ਮੌਕਾ, ਖਸਮ ਦਾ ਅਰਥ ਹੈ ਵਾਹਿਗੁਰੂ। ਅੱਗੇ ਮਹਾਰਾਜ ਕਹਿੰਦੇ ਵਾਰੀ ਖਸਮ ਕਢਾਏ, ਕਢਾਏ ਦਾ ਅਰਥ ਹੈ ਕੱਢੀ, ਲਿਆਂਦੀ, ਮੌਕਾ ਦਿੱਤਾ। ਪਰਮਾਤਮਾ ਨੇ ਸਾਨੂੰ ਵਾਰੀ ਦਿੱਤੀ, ਵਾਰੀ ਜਿਹਨੂੰ ਆਪਾਂ ਕਹਿੰਦੇ ਵਾਰੀ ਆਉਣੀ, ਮਹਾਰਾਜ ਕਹਿੰਦੇ ਇਹ ਵਾਰੀ ਖਸਮ ਨੇ ਕਢਾਈ ਹੈ।
ਕਿਰਤ ਕਮਾਵਣਾ।
ਜਿਸ ਬੰਦੇ ਨੇ ਪੂਰਬਲੀ ਜਿਹੜੀ ਕਿਰਤ ਸੀ ਜੀ, ਮਨੁੱਖਾ ਜਨਮ ਦੀ ਵਾਰੀ ਕਿਤੇ ਚੰਗੇ ਕਰਮ ਕਰਕੇ ਮਿਲੀ, ਜਿਹਨੂੰ ਆਪਾਂ ਕਹਿੰਦੇ ਹਾਂ ਕਰਮੀ ਆਵੇ ਕੱਪੜਾ, ਚੰਗੇ ਕਰਮਾਂ ਨਾਲ ਸਰੀਰ ਕੱਪੜਾ ਮਿਲਿਆ, ਇਹ ਜਿਹੜੀ ਮਨੁੱਖਾ ਜਨਮ ਦੀ ਵਾਰੀ ਨਿਕਲੀ ਨਾ, ਸਾਡੀ ਲਾਟਰੀ ਨਿਕਲੀ ਕਹਿ ਲਓ ਸ਼ਬਦ ਨਾਲ, ਪਤਾ ਨਹੀਂ ਕਿੰਨੇ ਕਿੰਨੇ ਸੈੱਲ ਨਿੱਕੇ ਨਿੱਕੇ ਆਏ ਸਨ, ਮੇਲ ਫੀਮੇਲ ਦਾ ਮਾਂ ਬਾਪ ਦਾ ਸੰਯੋਗ ਹੋਇਆ, ਕਿੰਨੇ ਨਿੱਕੇ ਨਿੱਕੇ ਸੈੱਲ ਆਏ ਸਨ, ਸਾਰਿਆਂ ਨੂੰ ਵਾਰੀ ਨਹੀਂ ਮਿਲੀ, ਸਾਰੇ ਸ਼ੀਣ ਹੋ ਗਏ। ਉਹ ਬੰਦਿਆ ਤੂੰ ਐਵੇਂ, ਮੈਂ ਪਿਛਲੇ ਸਾਲ ਵੀ ਕਿਹਾ ਐਵੇਂ ਕਲਪੀ ਜਾਣਾ ਮਣਾ, ਹੁਣ ਤਾਂ ਤੇਰੇ ਕੋਲ ਬਾਹਰ ਸਵਾਸ ਨੇ, ਤੇਰੇ ਕੋਲ ਵਜੂਦ ਹੈ, ਤੇਰੇ ਕੋਲ ਸੋਚ ਹੈ, ਤੂੰ ਤਾਂ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਛੱਡ ਕੇ ਆਇਆ। ਸਿਆਣੇ ਮੇਰੀ ਗੱਲ ਸਮਝ ਗਏ, ਨਿੱਕੇ ਨਿੱਕੇ ਸੈੱਲ ਸਾਰੇ ਮਰ ਗਏ, ਸਿਰਫ ਰੱਬ ਨੇ ਤੈਨੂੰ ਵਾਰੀ ਦਿੱਤੀ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਇਹ ਤੇਰਾ ਸਮਾਂ ਹੈ। ਪਰ ਜਿਹੜੇ ਪੂਰਬਲੀ ਕਿਰਤ ਕਮਾਈ ਉਹਨੂੰ ਇਹ ਵਕਤ ਮਿਲਿਆ ਹੈ।
ਮੰਦਾ ਕਿਸੇ ਨਾ ਆਖ।
ਹਾਂ, ਵਾਹਿਗੁਰੂ ਜੀ ਕਹਿੰਦੇ ਨੇ ਕਿਸੇ ਨੂੰ, ਗੁਰੂ ਨਾਨਕ ਸਾਹਿਬ ਕਹਿੰਦੇ ਕਿਸੇ ਨੂੰ ਮੰਦਾ ਨਾ ਆਖ। ਹੋਏ ਕਿੱਡੇ ਅੱਜ ਸਾਨੂੰ ਸਮੱਤ ਪੈ ਦਿੰਦੇ ਆ, ਕਹਿੰਦੇ ਭਲਾ ਕਿਆ ਕਰ, ਕਿਸੇ ਨੂੰ ਮੰਦਾ ਨਾ ਆਖਿਆ ਕਰ, ਨਹੀਂ ਕਦੀ ਵੀ ਮੰਦਾ ਬੋਲਣਾ।
ਝਗੜਾ ਪਾਵਣਾ।
ਪਿਆਰਿਓ, ਮੰਦਾ ਬੋਲ ਕੇ ਝਗੜਾ ਪਾ ਕੇ ਕੀ ਲਏਗਾ, ਜ਼ਿੰਦਗੀ ਤੇ ਚਾਰ ਦਿਨਾਂ ਦੀ ਹੈ ਨਾ ਜੀ, ਇੱਥੇ ਜੇ ਸਾਰੀ ਜ਼ਿੰਦਗੀ ਝਗੜਦੀ ਰਹਿ ਗਏ, ਕੇਸ ਚਿੱਟੇ ਹੋ ਗਏ, ਮਨ ਕਾਲੇ ਦਾ ਕਾਲਾ ਰਹਿ ਗਿਆ, ਫਿਰ ਕੀ ਫਾਇਦਾ ਹੋਇਆ। ਗੁਰੂ ਸਾਹਿਬ ਕਹਿੰਦੇ ਕਿਸੇ ਨੂੰ ਮੰਦਾ ਨਾ ਆਖ ਤੇ ਕਿਸੇ ਨਾਲ ਝਗੜਾ ਨਾ ਪਾ।
ਨਹਿ ਪਾਏ ਝਗੜਾ ਸਵਾਮ ਸੇਤੀ।
ਹੁਣ ਅੱਗੇ ਸਾਨੂੰ ਹੋਰ ਸਮੱਤ ਦੇ ਰਹੇ ਸੱਚੇ ਪਿਤਾ ਜੀ, ਕਹਿੰਦੇ ਜਿਹੜਾ ਬੰਦਾ ਝਗੜਾਲੂ ਹੈ ਨਾ, ਜਿਹਦਾ ਕੰਮ ਹੀ ਹੈ ਪੁੱਠਾ ਹੀ ਬੋਲੀ ਜਾਣਾ, ਪੁੱਠੀ ਬੋਲੀ ਜਾਣਾ, ਕਹਿੰਦੇ ਉਹ ਬੰਦਾ ਕਦੀ ਰੱਬ ਦੇ ਨਾਲ ਵੀ ਨਹੀਂ ਬਣਾ ਸਕਦਾ। ਸੱਚੀ ਜੇ ਜਿਹੜਾ ਔਗਣ ਕਰ ਰਿਹਾ ਨਾ, ਰੱਬ ਨਾਲ ਵੀ ਲੜਨ ਲੱਗ ਪੈਂਦਾ, ਹਾਲਾਂਕਿ ਉਹਦੇ ਨਾਲ ਸਾਰੀ ਦੁਨੀਆਂ ਲੜ ਪਏ, ਉਹਨੂੰ ਕਿਹੜੇ ਵੋਟਾਂ ਦੀ ਲੋੜ ਹੈ। ਉਹ ਤਾਂ ਬੈਠਾ ਆਰਾਮ ਨਾਲ, ਸਾਰੀ ਦੁਨੀਆਂ ਕਹਿੰਦੇ ਸੀ ਨਹੀਂ ਮੰਨਦੀ ਨਹੀਂ ਮੰਨਦੇ, ਨਾ ਮੰਨੋ ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ। ਸੁਣ ਵੱਡਾ ਅੱਖ ਹੈ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ। ਮਹਾਰਾਜ ਕਹਿੰਦੇ ਜਿਹੜੇ ਬੰਦੇ ਮੰਦੇ ਹੀ ਬੋਲੀ ਜਾਂਦੇ ਆ, ਮੰਦੇ ਹੀ ਝਗੜਾ ਹਰ ਥਾਂ ਤੇ, ਇਹਦਾ ਗੁਰਬਾਣੀ ਚ ਇੱਕ ਸ਼ਬਦ ਆਇਆ, ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਵੇਕਾਰ ਆਸਾਂ ਕੀ ਵਾਰ ਚ। ਯਾਦ ਰੱਖਿਓ, ਟਰਬਲ ਮੇਕਰ ਬੰਦਿਆਂ ਨੂੰ ਜਵਾਰੀਆਂ ਨਾਲ ਤੁਲਨਾ ਦਿੱਤੀ, ਜਿਹਨਾਂ ਦਾ ਕੰਮ ਹੀ ਸਿਰਫ ਝਗੜਾ ਹੀ ਪਾਈ ਜਾਣਾ ਜੀ, ਜਿਹਨੂੰ ਸਾਡੇ ਪੰਜਾਬੀ ਚ ਕਹਿੰਦੇ ਨਾ ਖੇਡਣਾ ਨਾ ਖੇਡਣ ਦੇਣਾ ਹੈ। ਮਹਾਰਾਜ ਕਹਿੰਦੇ ਨੇ ਕਿ ਤੂੰ ਕਿਉਂ ਝਗੜਾ ਪਾਈ ਬੈਠਾ? ਹਾਂ ਮੈਂ ਇੱਕ ਬੇਨਤੀ ਕਰਾਂ, ਸੁਹਿਰਦਤਾ ਨਾਲ ਵਿਰੋਧ ਕਰੋ ਤੇ ਕੁਝ ਮਿਲਦਾ ਹੈ। ਮੈਂ ਲਫ਼ਜ਼ ਵਿਰੋਧ ਵਰਤਿਆ, ਸੁਹਿਰਦਤਾ ਨਾਲ ਚੰਗੀ ਕੌਮੀ ਉਸਾਰੀ ਲਈ ਵਿਰੋਧ ਕਰੋ, ਕੌਮੀ ਉਸਾਰੀ ਲਈ ਜ਼ਰੂਰ ਕੁਝ ਪ੍ਰਾਪਤੀ ਹੁੰਦੀ ਹੈ ਜਿੱਥੇ ਗਲਤੀ ਦਿਸੇ। ਵਿਰੋਧੀ ਬਣ ਕੇ ਵਿਰੋਧ ਕਰੋਗੇ, ਯਾਦ ਰੱਖਿਓ ਜ਼ਿੰਦਗੀ 'ਚ ਕੁਝ ਵੀ ਚੰਗਾ ਨਹੀਂ ਦਿਸਣਾ। ਇਹਨੂੰ ਥੋੜ੍ਹਾ ਜਿਹਾ ਇੱਕ ਨੁਕਤੇ ਨਾਲ ਮੈਂ ਅਰਜ਼ ਕਰਨਾ ਚਾਹਾਂਗਾ। ਪਿਛਲੇ ਸਾਲ ਵੀ ਇਹ ਇੱਕ ਸ਼ਬਦ ਆਇਆ ਸੀ, ਇੱਕ ਹੁੰਦਾ ਨਿੰਦਕ, ਇੱਕ ਹੁੰਦਾ ਨੁਕਤਾਚੀਨ। ਆਪਾਂ ਕਹਿੰਦੇ ਬੜੀਆਂ ਨੁਕਤਾਚੀਨੀ ਕਰਦਾ ਜੇ, ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਆ ਨੁਕਤਾਚੀਨ ਸਿਆਣਾ ਹੁੰਦਾ ਹੈ, ਨਿੰਦਕ ਮੂਰਖ ਹੁੰਦਾ ਹੈ। ਆਪਾਂ ਕਹਾਂਗੇ ਦੋਨਾਂ 'ਚ ਫਰਕ ਹੈ ਜੀ, ਨਿੰਦਕ ਵਿੱਚ ਅਤੇ ਨੁਕਤਾਚੀਨ 'ਚ ਫਰਕ ਹੈ। ਚਲੋ ਨੁਕਤਾ ਸ਼ਬਦ ਅਸੀਂ ਪਰਸ਼ੀਅਨ ਵਿੱਚੋਂ ਵਰਤਨੇ ਹਾਂ, ਜਿਹਨੂੰ ਬਿੰਦੂ ਕਹਿੰਦੇ ਹਾਂ। ਕਿਸੇ ਚੀਜ਼ ਵਿੱਚ ਕੋਈ ਮੰਨ ਲਓ ਕਿਸੇ ਨੇ ਕਵਿਤਾ ਲਿਖੀ ਅਤੇ ਉਹਨੇ ਉਹ ਰਚਨਾ ਲਿਖ ਕੇ ਆਪਣੇ ਤੋਂ ਚੰਗੇ ਬੰਦੇ ਨੂੰ ਕਿਹਾ ਜੀ ਆਹ ਮੈਂ ਕਵਿਤਾ ਲਿਖੀ, ਇਹ ਦੇਖਿਓ ਜਿੱਥੇ ਲੋੜ ਪਏ ਸੁਧਾਈ ਕਰ ਦਿਓ। ਹੁਣ ਉਹ ਬੰਦਾ ਜਿਹੜਾ ਕਵਿਤਾ ਨੂੰ ਅੱਗੇ ਜਾਣਦਾ, ਪਿੰਗਲ ਨੂੰ ਜਾਣਦਾ ਜਾਂ ਅਰੂਜ ਨੂੰ ਜਾਣਦਾ, ਉਸ ਕਵਿਤਾ ਨੂੰ ਦੇਖਦਾ, ਮਾਤਰਾ ਨੂੰ ਜਾਣਦਾ, ਲਘੂ ਦੀਰਘ ਸਭ ਕੁਝ ਜਾਣਦਾ, ਉਹ ਕਵਿਤਾ ਨੂੰ ਪੜ੍ਹੇਗਾ ਨਾ ਜੀ, ਅਤੇ ਫਿਰ ਜਿੱਥੇ ਜਿੱਥੇ ਉਹਨੂੰ ਕਿਤੇ ਪੋਇਟਰੀ ਦੇ ਤੌਰ 'ਤੇ, ਮਾਤਰਾ ਦੇ ਤੌਰ 'ਤੇ, ਲਫ਼ਜ਼ਾਂ ਦੇ ਤੌਰ 'ਤੇ ਕਿਤੇ ਘਾਟ ਮਹਿਸੂਸ ਹੋਏਗੀ, ਠੀਕ ਹੈ, ਉਹਨੂੰ ਇੱਕੋ ਦਮ ਉਹ ਪੈੱਨ ਦੇ ਨਾਲ ਗੁਲਾਈ ਵਿੱਚ ਲੈ ਆਏਗਾ, ਨਿਸ਼ਾਨ ਲਾ ਦੇਵੇਗਾ ਅਤੇ ਵਾਪਸ ਭੇਜ ਕੇ ਕਹੇਗਾ ਕਵਿਤਾ ਤੇਰੀ ਬਹੁਤ ਸੋਹਣੀ ਆ, ਪਰ ਆਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਇਹਨੂੰ ਠੀਕ ਕਰ ਲੈ। ਯਾਦ ਰੱਖਿਓ, ਉਹ ਨੁਕਤਾ ਉਹੀ ਦੱਸ ਸਕਦਾ ਜਿਹਨੂੰ ਪੋਇਟਰੀ ਦੀ ਸਮਝ ਹੈ, ਅਤੇ ਜੇ ਮੇਰੇ ਵਰਗੇ ਨੂੰ ਜਾ ਕੇ ਕਹੋ ਕਵਿਤਾ ਪੜ੍ਹੋ, ਉਹ ਚਾਰ ਅੱਖਰ ਪੜ੍ਹ ਕੇ ਕਹੇਗਾ ਇਹ ਕੀ ਲਿਖਿਆ ਤੂੰ। ਯਾਦ ਰੱਖਿਓ, ਨੁਕਤਾ ਚੀਨਣ ਵਾਸਤੇ ਅਕਲ ਚਾਹੀਦੀ ਹੈ, ਨਿੰਦਿਆ ਵਾਸਤੇ ਅਕਲ ਨਹੀਂ ਚਾਹੀਦੀ, ਮੂਰਖਤਾ ਹੀ ਚਾਹੀਦੀ ਹੈ। ਮੂਰਖ ਤੋਂ ਮੂਰਖ ਬੰਦਾ ਵੀ ਨਿੰਦਿਆ ਕਰ ਸਕਦਾ, ਨੁਕਤੇ ਚੀਨਣ ਵਾਲੇ ਸਿਆਣੇ ਹੁੰਦੇ ਆ। ਮੈਂ ਤਾਂ ਬੇਨਤੀ ਕੀਤੀ, ਮਹਾਰਾਜ ਕਹਿੰਦੇ ਨੇ ਝਗੜਾ ਪਾਉਣ ਵਾਲਾ ਰੱਬ ਨਾਲ ਵੀ ਝਗੜਨ ਲੱਗ ਪੈਂਦਾ ਹੈ, ਉਹਦੇ ਸਾਹਮਣੇ ਵੀ ਖਲੋ ਜਾਂਦਾ ਹੈ।
ਆਪ ਆਪ ਵੰਜਾਵਣਾ,
ਜੇ ਤੂੰ ਗੁਰੂ ਨਾਲ ਹੀ ਝਗੜਾ ਪਾ ਲੈ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਨਾਲੇ ਕਰੇ ਸਿੱਖ ਘਾਇ ਤੇ ਨਾਲੇ ਝਗੜਾ ਪਾ ਲੈ, ਮਹਾਰਾਜ ਜੀ ਕਹਿੰਦੇ ਉਹਦਾ ਕੁਛ ਨਹੀਂ ਜਾਣਾ, ਤੂੰ ਆਪਣਾ ਆਪ ਹੀ ਗਵਾਵੇਂਗਾ।
ਜਿਸ ਨਾਲ ਸੰਗਤ ਕਰ ਸਰੀਕੀ,
ਜਿਸ ਨਾਲ ਸੰਗਤ, ਫਿਰ ਸੁਣਿਓ ਕਰ ਸਰੀਕੀ, ਇਹਨੂੰ ਥੋੜਾ ਇਸ ਤਰ੍ਹਾਂ ਪਾਠ ਕਰ ਲਈਏ, ਜਿਸ ਵਾਹਿਗੁਰੂ ਜੀ ਨਾਲ ਤੇਰੀ ਸੰਗਤ ਹੈ, ਇੱਥੇ ਵੀ ਤੇਰੇ ਨਾਲ ਤੇ ਉੱਥੇ ਵੀ ਤੇਰੇ ਨਾਲ, ਉਹ ਕਮਲਿਆ ਬੰਦਿਆ ਤੂੰ ਉਹਨੂੰ ਸ਼ਰੀਕ ਬਣਾਉਣ ਲੱਗ ਪਿਆ, ਉਹ ਸ਼ਰੀਕ ਨਹੀਂ ਪਰ ਤੂੰ ਸ਼ਰੀਕੀ ਕਰ ਰਿਹਾ। ਜਿਸ ਨਾਲ ਤੇਰੀ ਸੰਗਤ, ਜਿਹਦੇ ਨਾਲ ਤੂੰ ਚੰਗਾ ਲੱਗਣਾ, ਤੂੰ ਉਹਨੂੰ ਸ਼ਰੀਕ ਸਮਝ ਰਿਹਾ, ਉਹਨੂੰ ਆਪਣਾ ਵਿਰੋਧੀ ਸਮਝ ਰਿਹਾ ਹੈ।
ਜਾਏ ਕਿਆ ਰੂਆ ਬਣਾ,
ਪਿਆਰਿਆ ਜੇ ਤੂੰ ਉਹਨੂੰ ਸ਼ਰੀਕ ਸਮਝਣ ਲੱਗ ਪਿਆ, ਕਿੱਥੇ ਜਾ ਕੇ ਰੋਵੇਗਾ, ਕਿੱਥੇ ਕਲਪੇਗਾ ਜਾ ਕੇ, ਪਰਮਾਤਮਾ ਨਾਲ ਇਸ ਤਰ੍ਹਾਂ ਝਗੜੇ ਨਹੀਂ ਪਾਈ ਦੇ।
ਜੋ ਦੇ ਸਹਿਣਾ ਮਨੇ ਕਹਿਣਾ,
ਵਾਹਿਗੁਰੂ ਜੋ ਦੇ ਸਹਿਣਾ ਮਨੇ ਕਹਿਣਾ, ਕਦੀ ਸ਼ਰੀਕ ਨਹੀਂ ਬਣਨਾ, ਕਦੀ ਝਗੜਾ ਨਹੀਂ ਪਾਉਣਾ, ਜੋ ਕੁਝ ਦਿੰਦਾ ਨਾ ਬਸ ਝੋਲੀ ਅੱਡ ਕੇ ਆਪਣੀ ਝੋਲੀ ਚ ਪਾ ਲੈ, ਉਹ ਦੁੱਖ ਦੇਵੇ, ਸੁੱਖ ਦੇਵੇ, ਖੁਸ਼ੀ ਦੇਵੇ, ਗਮੀ ਦੇਵੇ, ਮਾਨ ਦੇਵੇ, ਅਪਮਾਨ ਦੇਵੇ। ਸੱਚੇ ਵੀ ਗੁਰੂ ਰਾਮਦਾਸ ਦੇ ਬਚਨ, ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਪਿਆਰਿਆ ਜੋ ਕੁਝ ਕਰਦੇ ਨੇ ਬਸ ਉਹਨੂੰ ਸਤ ਬਚਨ ਕਰਕੇ ਮੰਨ ਲੈ।
ਆਖ ਨਾਹੀ ਵਾਵਣਾ,
ਇਹ ਨਹੀਂ ਕਹਿਣਾ ਤੂੰ ਮਾੜਾ ਕੀਤਾ। ਗੁਰਮੁਖੋ ਸੱਚੀ ਜੇ ਗੁਰੂ ਸਾਹਿਬ ਨੇ ਕਦੀ ਨਹੀਂ ਕਿਹਾ, ਕਦੀ ਇਹ ਨਹੀਂ ਕਹਿਣਾ ਤੂੰ ਮਾੜਾ ਕਰ ਦਿੱਤਾ। ਮੈਂ ਜਦੋਂ ਸਵੇਰੇ ਇਹ ਗੁਰਮੁਖ ਪਿਆਰੇ ਹੁਕਮਨਾਮਾ ਲੈ ਰਹੇ ਸਨ ਨਾ, ਸੱਚੋ ਕਥਾ ਹੁੰਦੀ ਧਿਆਨ ਤੇ ਜਾਂਦੇ ਹੀ ਨਾ ਵੀ ਅੱਜ ਕੀ ਸੇਵਾ ਕਰਾਂਗੇ। ਮੇਰਾ ਧਿਆਨ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚਲਾ ਗਿਆ। ਮੈਨੂੰ ਦੱਸੋ ਕੋਈ ਪੈਗੰਬਰ ਦੁਨੀਆ 'ਚ ਐਸਾ ਹੋਇਆ? ਕਿਸੇ ਨਾਲ ਮੈਂ ਤੁਲਨਾ ਵੀ ਨਹੀਂ ਦੇਣੀ, ਉਹ ਤਾਂ ਹੈ ਹੀ ਇਕੱਲਾ। ਇਕੱਲੇ ਦੀ ਤੁਲਨਾ ਹੁੰਦੀ ਹੈ ਕਦੀ? ਭਾਈ ਗੁਰਦਾਸ ਸਾਹਿਬ ਦੂਜੇ ਨੇ ਸ਼ਬਦ ਵਰਤਿਆ ਨਾ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ। ਉਸ ਇਕੇਲੇ ਦਾ ਅਰਥ ਹੈ ਜਿਹੜਾ ਹੈ ਇਕੱਲਾ, ਦੂਜੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਯਾਦ ਰੱਖਿਓ ਇਸ ਇਕੱਲੇ ਦੀ ਕੋਈ ਪਰਿਭਾਸ਼ਾ ਹੀ ਨਹੀਂ ਜੀ। ਉਹਦੇ ਬਰਾਬਰ ਕੋਈ ਹੋਵੇਗਾ ਤਾਂ ਆਪਾਂ ਤੁਲਨਾ ਦਿਆਂਗੇ ਨਾ। ਜੋ ਕੀਤਾ ਸੱਤ ਬਚਨ ਮਹਾਰਾਜ, ਸੱਤ ਆਪਣਾ ਪੋਹ ਨੂੰ ਚਮਕੌਰ ਸਾਹਿਬ ਆ ਗਏ। ਇਸ ਵਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਆਪਾਂ ਕਰਨੇ ਆ। ਇਸ ਵਰੇ 17 ਦਾ ਮੇਰਾ ਖਿਆਲ ਦਸੰਬਰ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਆ ਗਿਆ, ਇਸ ਕਰਕੇ ਅਸੀਂ ਸਮਾਗਮ ਵੀ ਥੋੜੇ ਜਿਹੇ ਪਹਿਲਾਂ ਕਰ ਲਏ ਨੇ ਚਮਕੌਰ ਸਾਹਿਬ ਦੇ। 11 ਦਸੰਬਰ ਤੋਂ ਦੱਸ ਦਿਆਂਗੇ ਆਪ ਜੀ ਨੂੰ। ਅੱਲਾ ਯਾਰ ਖਾਂ ਜੋਗੀ ਨੇ 17 ਲਿਖੀਆਂ। ਚਲੋ ਬੜੀ ਵਾਰੀ ਕਥਾ ਕੀਤੀ ਜੀ, ਸਵੇਰੇ 8 ਪੋਹ ਹੋਣਾ ਹੈ। ਮਹਾਰਾਜ ਵੇਖੋ ਅੱਜ ਜਿਹਨੂੰ ਡਿਪਰੈਸ਼ਨ ਕਹਿੰਦੇ ਆ, ਸਟਰੈਸ ਕਹਿੰਦੇ ਆ, ਇੱਥੇ ਨਿਆਣਾ ਪ੍ਰਦੇਸ਼ ਚਲਾ ਜਾਏ, ਕਿਤੇ ਘਾਟਾ ਪੈ ਜਾਏ, ਬੰਦੇ ਦਿਮਾਗੀ ਤੌਰ 'ਤੇ ਪਾਗਲ ਹੋ ਜਾਂਦੇ ਆ। ਜਿਸ ਸਤਿਗੁਰੂ ਜੀ ਨੇ ਸਾਰਾ ਦ੍ਰਿਸ਼ ਦੇਖਿਆ, ਆਨੰਦਪੁਰ ਸਾਹਿਬ ਛੱਡਿਆ ਹੈ, ਸਰਸਾ ਦਾ ਰੋਡ ਦੇਖਿਆ, ਸਿੱਖ ਰੋਡ ਦੇ ਦੇਖਿਆ, ਭਾਈ ਬਚਿੱਤਰ ਸਿੰਘ ਵਰਗੇ ਜ਼ਖਮੀ ਦੇਖਿਆ ਜੀ, ਕੋਟਲਾ ਨਿਹੰਗ ਖਾਂ ਭਾਈ ਉਦੈ ਸਿੰਘ ਸ਼ਹੀਦ ਹੁੰਦੇ ਦੇਖੇ, ਜਿਹੜੇ ਅਨੇਕਾਂ ਸਿੰਘ ਰਾਜ ਜੂਝਦੇ ਦੇਖੇ ਆ, ਆਏ ਆ ਗੜੀ 'ਚ ਪ੍ਰਵੇਸ਼ ਕੀਤਾ। ਪਿਆਰਿਓ ਇਹੋ ਜਿਹਾ ਜਲਾਲ ਕਿਸੇ ਪੈਗੰਬਰ 'ਤੇ ਨਹੀਂ। ਅੱਲਾ ਯਾਰ ਖਾਂ ਜੋਗੀ ਦੇ ਸ਼ਬਦ, ਉਹ ਕਹਿੰਦਾ ਰਾਤ ਮਹਾਰਾਜ ਬੈਠਿਆ, ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ। ਕਮਾਲ ਦੀ ਤਰਜਮਾਨੀ ਕੀਤੀ ਉਹਦੀ ਕਲਪਨਾ ਨੇ। ਕਹਿੰਦਾ ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ, ਕਰਤਾਰ ਸੇ ਕਹਤੇ ਤੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੌਲਾ, ਥੇ ਤੇਰੇ ਹੈ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇਂ ਰੱਖੇ ਵੋਈ ਖਾਲ ਹੈ ਅੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ, ਜਿਸ ਤਰ੍ਹਾਂ ਤੁਸੀਂ ਰੱਖੋਗੇ ਮੈਂ ਉਸੇ ਤਰ੍ਹਾਂ ਰਹਾਂਗਾ। ਇਹ ਤਾਂ ਚਲੋ ਕਵੀ ਦੀ ਕਲਪਨਾ ਹੈ ਨਾ ਜੀ, ਕਿ ਮੈਂ ਵੀ ਤੇਰਾ ਮੇਰੇ ਬੱਚੇ ਵੀ ਤੇਰੇ। ਜਦੋਂ ਮੈਂ ਇਹ ਗੰਜੇ ਸ਼ਹੀਦਾਂ ਪੜ੍ਹਿਆ, ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਅਰਥ ਕਰ ਦਿੱਤੇ ਆ, ਫਿਰ ਜਦੋਂ ਸਤਿਗੁਰੂ ਨੇ ਜ਼ਫਰਨਾਮਾ ਲਿਖਿਆ, ਇਹਦਾ ਮਤਲਬ ਅੱਲਾ ਯਾਰ ਖਾਂ ਦੀ ਨਜ਼ਰ 'ਚੋਂ ਜ਼ਫਰਨਾਮਾ ਨਿਕਲਿਆ। ਉੱਥੇ ਮਹਾਰਾਜ ਜੀ ਦਾ ਇੱਕ ਸ਼ੇਰ ਹੈ, ਔਰੰਗਜ਼ੇਬ ਤੁਰਾਂ ਕਰ ਨਜ਼ਰ ਹਸਤ ਬਾਰ ਲਸ਼ਕਰ ਵਾ ਜ਼ਰ। ਮੈਂ ਅਰਥ ਕਰ ਦਿੰਦਾ, ਤੁਰਾਂ ਕਰ ਨਜ਼ਰ ਹਸਤ ਬਰ ਲਸ਼ਕਰ ਵਾ ਜ਼ਰ, ਤੇਰੀ ਨਜ਼ਰ ਆਪਣੀ ਫੌਜ ਤੇ ਆਪਣੇ ਖਜ਼ਾਨੇ ਤੇ ਹੈ, ਤੇ ਮੇਰੀ ਨਜ਼ਰ ਤੇਰੀ ਮੇਰੀ ਸੋਚ 'ਚ ਬੜਾ ਫਰਕ ਹੈ। ਤੁਰਾਂ ਕਰ ਨਜ਼ਰ ਹਸਤ ਬਰ ਲਸ਼ਕਰ ਵਾ ਜ਼ਰ, ਕਿ ਮਾਰਾ ਨਿਗਾਹ ਅਸਤ ਯਜਦਾ ਸ਼ੁਕਰ, ਤੂੰ ਆਪਣੇ ਖਜ਼ਾਨੇ ਤੇ ਲਸ਼ਕਰ ਵੱਲ ਧਿਆਨ ਦੇਣਾ। ਯਾਦ ਰੱਖੀ ਮੈਂ ਪੁੱਤਰਾਂ ਦੀ ਲਾਸ਼ ਕੋਲੋਂ ਨਿਕਲਦਾ ਰੱਬ ਦੇ ਸ਼ੁਕਰਾਨੇ ਵੱਲ ਧਿਆਨ ਦੇਣਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਸਿੱਖੀ ਆਖ ਹੈ ਸਾਮੀ ਸਵਾਮੀ ਨਾਲ ਲੜਨਾ ਨਹੀਂ ਨਹੀਂ ਪਿਆਰਿਓ, ਦੁੱਖ ਵੀ ਉਹਦਾ ਤੇ ਸੁੱਖ ਵੀ ਉਹਦਾ। ਬਸ ਹਾਂ ਇੱਕ ਅਰਦਾਸ ਕਰਨੀ ਹੈ, ਮੰਨਣ ਦੀ ਤਾਕਤ ਦੇ ਦੇ, ਕਿਉਂਕਿ ਜ਼ਬਾਨ ਨਾਲ ਕਿਹਾ ਨਹੀਂ ਮੰਨਿਆ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਝਗੜਾ ਨਹੀਂ ਕਰੀਦਾ, ਜਿਹਨੇ ਤੈਨੂੰ ਰੱਖਣਾ ਉਹਦੇ ਨੇ ਲੜਨ ਲੱਗ ਪਿਆ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਪਿਆਰਿਓ ਜੋ ਕਿਰਤ ਕਮਾ ਕੇ ਆਏ ਆ ਉਹ ਜੀ ਮਨੁੱਖਾ ਜਨਮ ਦੀ ਵਾਰੀ ਮਿਲੀ ਹੈ।
ਸਭ ਉਪਾਈਆਂ ਆਪ
ਸਭ ਕੁਝ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਆਪ ਉਪਾਈ ਹੈ,
ਆਪੇ ਨਦਰ ਕਰੇ,
ਆਪੇ ਹੀ ਕਰਤਾ ਪੁਰਖ ਵਾਹਿਗੁਰੂ ਆਪਣੀ ਨਦਰ ਕਰਦਾ ਹੈ।
ਕੌੜਾ ਕੋਈ ਨਾ ਮੰਗੈ, ਮਿੱਠਾ ਸਭ ਮੰਗੈ।
ਕਹਿੰਦੇ ਨੇ ਵੇਖੋ ਦੁਨੀਆਂ ਦੀ ਅਸਚਰਜ ਖੇਡ ਹੈ, ਸਾਰੇ ਬੰਦੇ ਮਿੱਠੇ ਹੀ ਮੰਗਦੇ ਆ, ਕੌੜਾ ਕੋਈ ਨੀ ਮੰਗਦਾ। ਇੱਥੇ ਮਿੱਠੇ ਦਾ ਅਰਥ ਕਰਾਂਗੇ ਸੁੱਖ, ਕੌੜੇ ਦਾ ਅਰਥ ਦੁੱਖ। ਜਿੰਨੇ ਆਪਾਂ ਉਨੇ ਸੁੱਖ ਮੰਗਣਾ ਹੈ। ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਕੋਈ ਦੁਨੀਆਂ ਚ ਨੀ ਕਹਿੰਦਾ ਮੈਨੂੰ ਦੁੱਖ ਮਿਲੇ, ਪਰ ਦੁੱਖ ਅਣ ਮੰਗਿਆ ਮਿਲਦਾ। ਸ੍ਰੀ ਰਾਗ ਚ ਇੱਕ ਬਚਨ ਹੈ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਸਾਰੇ ਲੋਕ ਮਿੱਠਾ ਮੰਗਦੇ ਆ, ਕੌੜਾ ਕੋਈ ਨਹੀਂ ਮੰਗਦਾ।
ਸਭ ਕੋਈ ਮਿੱਠਾ ਮੰਗ ਦੇਖੈ, ਖਸਮ ਭਾਵੈ ਸੋ ਕਰੇ।
ਮਹਾਰਾਜ ਕਹਿੰਦੇ ਸਾਰੇ ਸੋਖੀ ਮੰਗਣ ਆਉਂਦੇ ਨੇ, ਪਰ ਪਿਆਰਿਓ ਇੱਕ ਗੱਲ ਜ਼ੇਨ ਚ ਲੈ ਕੇ ਜਾਇਓ, ਮਿਲਣਾ ਉਹ ਕੁਝ ਜੋ ਕੁਝ ਖਸਮ ਨੂੰ ਪਾਉਂਦਾ ਪਿਆ। ਆਪਾਂ ਤਾਂ ਕਹਿੰਦੇ ਆ ਕੁਛ ਦੇ, ਪਰ ਮਿਲੇਗਾ ਉਹ ਮਿੱਠਾ ਮੰਗਣਾ ਹੈ ਨਹੀਂ ਮਿਲ ਸਕਦਾ, ਜੋ ਖਸਮ ਨੂੰ ਭਾਰਿਆ ਉਹ ਮਿਲੇਗਾ।
ਕਿਛ ਪੁੰਨ ਦਾਨ ਅਨੇਕ ਕਰਨੀ,
ਮਹਾਰਾਜ ਕਹਿੰਦੇ ਨੇ ਅਨੇਕਾਂ ਪੁੰਨ ਦਾਨ ਕਰਨੇ, ਅਨੇਕਾਂ ਕਰਮ ਕਾਂਡ ਕਰਨੇ,
ਨਾਮ ਤੁਲ ਨਾ ਸਮਸਾਰੇ।
ਪਿਆਰੇ ਚੇਤੇ ਰੱਖੀ, ਨਾਮ ਦੇ ਬਰਾਬਰ ਕੁਛ ਨਹੀਂ ਹੋ। ਸਿਮਰਨ ਕਰ, ਵਾਹਿਗੁਰੂ ਜਪ, ਗੁਰੂ ਗੁਰੂ ਬੋਲ, ਪਰ ਹਾਂ ਸਤਿਗੁਰੂ ਵਾਲਾ ਹੋ ਕੇ। ਇਹ ਗੱਲ ਯਾਦ ਰੱਖਿਓ, ਵਾਹਿਗੁਰੂ ਤਾਂ ਜਿਹਨੇ ਨਹੀਂ ਸਿਮਰਨ ਆਪਣਾ ਅੰਮ੍ਰਿਤ ਛਕਿਆ ਉਹ ਵੀ ਜਪ ਸਕਦਾ, ਕੋਈ ਥੋੜਾ। ਪਰ ਉਂਝ ਗੁਰੂ ਅਮਰਦਾਸ ਦਾ ਇੱਕ ਬਚਨ ਆਉਂਦਾ, ਮਨਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਸਟੈਂਪ ਤਾਂ ਗੁਰੂ ਨੇ ਲਾਣੀ ਹੈ ਨਾ, ਸਰਟੀਫਿਕੇਟ ਭਾਵੇਂ ਆਪਣਾ ਗੋਲਡ ਰੰਗ ਦਾ ਵੀ ਛਪਾ ਲਓ, ਜੇ ਅਗਲੇ ਨੇ ਸਿਗਨੇਚਰ ਹੀ ਨਹੀਂ ਕੀਤੇ ਤੇ ਸਰਟੀਫਿਕੇਟ ਦੀ ਕੀ ਵੈਲਿਊ ਹੈ। ਪਿਆਰਿਓ ਗੁਰੂ ਜੀ ਗੁਰਮਤ ਦੀ ਦਾਤ ਦੇ ਕੇ ਮੋਹਰ ਲਾਉਂਦੇ ਆ। ਮਹਾਰਾਜ ਕਹਿੰਦੇ ਪੁੰਨ ਦਾਨ ਨਾਮ ਦੇ ਤੁਲ ਕੁਛ ਵੀ ਨਹੀਂ।
ਨਾਨਕਾ ਜਿਨ ਨਾਮ ਮਿਲਿਆ,
ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਨਾਮ ਮਿਲਿਆ ਹੈ,
ਕਰਮ ਹੋਵਾ ਧੁਰ ਕਦੇ,
ਉਹਨਾਂ ਦੇ ਧੁਰ ਕਦੀ ਨਾ ਕਦੀ। ਇਸ ਗੱਲ ਨੂੰ ਸੁਣਿਓ, ਜੇ ਆਪ ਜੀ ਨਾਮ ਜਪ ਰਹੇ ਹੋ, ਬਾਣੀ ਪੜ੍ਹ ਰਹੇ ਹੋ, ਗੁਰੂ ਸਾਹਿਬ ਕਹਿੰਦੇ ਕਦੀ ਮਾਲਕ ਨਾਲ ਝਗੜਾ ਨਹੀਂ ਕਰਨਾ, ਕਿਤੇ ਧੁਰ ਤੇਰੇ ਚੰਗੇ ਭਾਗ ਸਨ ਤੇ ਤੇਰੇ ਤੇ ਕਿਰਪਾ ਹੋਈ ਤਾਂ ਤੂੰ ਨਾਮ ਜਪ ਰਿਹਾ, ਤਾਂ ਤੂੰ ਬੰਦਗੀ ਕਰ ਰਹੇ, ਕਦੇ ਤੇਰੇ ਤੇ ਇਹ ਬਖਸ਼ਿਸ਼ ਹੋਈ ਹੈ।
ਸਭ ਉਪਾਈਨ ਆਪ,
ਸਾਰੀ ਸ੍ਰਿਸ਼ਟੀ ਕਰਤੇ ਪੁਰਖ ਨੇ ਆਪ ਉਪਾਈ ਹੈ,
ਆਪੇ ਨਦਰ ਕਰੇ,
ਆਪੇ ਕਰਤਾ ਪੁਰਖ ਵਾਹਿਗੁਰੂ ਸਭ ਦੇ ਉੱਤੇ ਨਦਰ ਕਰਦਾ ਹੈ। ਗੁਰਮੁਖੋ ਇਹ ਸੀ ਅੱਜ ਦਾ ਸ਼ੰਤ, ਬਸ ਜੋ ਸਤਿਗੁਰਾਂ ਨੇ ਕਿਹਾ ਹੈ ਨਾ ਜੀ, ਆਪਾਂ ਬੇਨਤੀ ਕਰੀਏ ਮਹਾਰਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਇਹ ਸਾਡੇ ਹਿਰਦੇ ਚ ਵਸ ਜਾਏ। ਆਓ ਥੋੜਾ ਜਿਹਾ ਸਮਾਂ ਆਪਾਂ ਨਾਮ ਜਪ ਲਈਏ। ਪਿਆਰਿਓ ਸਾਰੇ ਬੋਲਿਆ ਜੇ ਪਲੀਜ਼ ਕਿਰਪਾ ਕਰਿਓ, ਕਿਉਂਕਿ ਇਹ ਨਿਚੋੜ ਹੈ ਜੀ। ਮੈਂ ਅਤੀ ਸਨਮਾਨਯੋਗ ਸਾਡੇ ਪ੍ਰਧਾਨ ਸਾਹਿਬ ਇਹ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਤਕਰੀਬਨ ਮੈਨੂੰ 18-19 ਸਾਲ ਹੋ ਗਏ ਆ ਜੀ ਮਸਕੀਨ ਸਾਹਿਬ ਤੋਂ ਬਾਅਦ। ਇਹਨੂੰ ਬਟਰਿੰਗ ਨਹੀਂ, ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੈ, ਜੋ ਸੱਚਾਈ ਉਹਨੂੰ ਤੇ ਸੱਚਾਈ ਕਹੋ। ਕਈ ਵਾਰੀ ਕਹਿੰਦੇ ਵੀ ਉਹ ਜਿਹੜਾ ਚੰਗਾ ਕੰਮ ਹੋ ਰਿਹਾ, ਮੇਰਾ ਨਹੀਂ ਖਿਆਲ ਮੇਰੇ ਇੰਨੇ ਸਮੇਂ 'ਚ ਕਥਾ ਦੀ ਤੌਰ ਦੀ ਗੱਲ ਕੋਈ ਪ੍ਰਧਾਨ ਮੱਥਾ ਟੇਕਣ ਵੀ ਨਹੀਂ ਸੀ ਆਇਆ ਇੱਥੇ, ਪਰ ਸਤਿਗੁਰੂ ਅੱਗੇ ਅਰਦਾਸ ਹੈ ਭਲਾ ਸਭ ਦਾ ਹੋਵੇ, ਸਾਰੀ ਦੁਨੀਆ ਭਲੇ 'ਚ ਹੋਵੇ, ਪਰ ਸੱਚੇ ਪਾਤਸ਼ਾਹ ਮੇਰੀ ਕੌਮ ਨੂੰ ਇਕੱਠ ਬਖਸ਼ ਦੇ, ਸਾਰਿਆਂ ਦਾ ਭਲਾ ਹੋਵੇ। ਜੇ ਆਪਾਂ ਕਹੀਏ ਜੀ ਇਹ ਕੌਮ ਦਾ ਕਿਉਂ ਕਹਿੰਦੇ ਹਾਂ, ਪਿਆਰਿਓ ਕੌਮ ਹੋਵੇਗੀ ਤੇ ਸਰਬੱਤ ਦਾ ਭਲਾ ਮੰਗੇਗੀ, ਜੇ ਕੌਮ ਹੀ ਨਾ ਰਹੀ ਤੇ ਸਰਬੱਤ ਦਾ ਭਲਾ ਕਿੰਨੇ ਮੰਗਣਾ ਹੈ। 18ਵੀਂ ਸਦੀ ਚ ਕਿਹਾ ਗਿਆ ਸੀ ਨਾ, ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਮਹਾਰਾਜ, ਪੰਥ ਹੀ ਨਾ ਰਹਾ ਤੋ ਗ੍ਰੰਥ ਕੋ ਕੌਣ ਮਾਨੂਗੋ। ਜੇ ਪੰਥ ਹੀ ਨਾ ਰਿਹਾ ਤਾਂ ਸਤਿਗੁਰੂ ਕਿਰਪਾ ਕਰੇ ਸਾਨੂੰ ਇੱਕ ਸੁਰਤਾ ਇੱਕ ਸਾਰਤਾ ਬਖਸ਼ੇ। ਆਓ ਜੀ ਸਾਰੇ ਕਿਰਪਾ ਕਰੋ, ਸਾਰੇ ਬੋਲਿਓ ਜੀ ਜਿਵੇਂ ਰੋਜ਼ ਆਪ ਕਿਰਪਾ ਕਰ ਰਹੇ ਹੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਿੰਘੋ ਉੱਚੀ ਆਵਾਜ਼ ਚ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹ 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 ਵਾਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਿਤਾ ਜੀ, ਆਪ ਜੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਜਿੰਨੀ ਕੁ ਆਪ ਜੀ ਨੇ ਸੋਝੀ ਸਮਤ ਬਖਸ਼ੀ ਸਤਿਗੁਰੂ ਕੀਤੀ ਹੈ, ਸ਼ਬਦ ਆਪ ਜੀ ਦਾ ਅਗਾਧ ਬੋਧ ਹੈ, ਸਾਡੀ ਬੁੱਧੀ ਸੀਮਤ ਹੈ, ਬਹੁਤ ਭੁੱਲਾਂ ਹੋਈਆਂ ਨੇ ਸੰਗਤ ਜੀ ਬਖਸ਼ ਦੇਣਾ। ਆਓ ਅੰਮ੍ਰਿਤ ਸ਼ਬਦ ਦੇ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਵਾ ਧੁਰ ਕਾ ਦੇ, ਸਭ ਉਪਾਈਨ ਆਪ ਆਪੇ ਨਦਰ ਕਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।